जे जाना लड़ पीढ़ी पाई गंड पीढ़ी पाई गंड तेज वड़ में नाई को सब जग डिठा खंड सब जग डिठा खंड लेखो प्रभु लड़ लाए लेहो प्रभु लड़ लाए लेखो प्रभु लेखो प्रभु लड़ लाए लेहो प्रभु लड़ लाए लेखो सतगुरु गृह बनवाद श्री गुरु ग्रंथ साहिब पातशाह जी जो अपनी नदरे रहमत करके आप सारी संगत नूं दूर नेड़े तो प्रेरणा करके सतगुरु अपने चरणों विच लेके आए गुरु कृपा नाल आसा जी दीवार ते संपूर्ण शब्द कीर्तन होए ने भाई साहब भाई मान सिंह जी दे कीर्तनी जथे ने बसंत राग दा भी शब्द पढ़िया है। अज एक ता गुरु के प्यारियो बसंत राग दी प्रारंभता है, दूसरा माघ की प्रारंभ तक है, तीसरा बख्शिंद सतगुरु गुरु गोबिंद सिंह पिता महाराज जी की बख्शिश दे पात्र भाई महा सिंह ते साथी चाली सिंह ते होर अनेकां सिंघां दी शहादत वाला दिन होण कारण मुकतसर दी धरती ते लखाई संतां शहीदां नूं ते सतगुरु नूं प्रणाम कर रही हैं। आओ फतेह बुला के विचार प्रारंभ करिए। सारी संगत बहुत प्यार अदब नाल आखो जी वाहिगुरु जी का खालसा वाहिगुरु जी की फतेह। दो चार मिनट ध्यान करना। सतगुरु गुरु ग्रंथ साहिब पिता महाराज जी की पवित्र बाणी विच मुख कत्ती राग हैं। जे सारे रागां नूं कट्ठे करिए जिवें गौड़ी कई प्रकार की गौड़ी पूर्वी गौड़ी दीप की गौड़ी बैरागन सुई रागे पर सुखी ललत कै बसंत नाल बसंत खंडोल सुखी काफी है। ये लगभग 60 के करीब ये सारे राग बनते हैं, पर इको एक राग बसंत है जिस की प्रारंभता उचेचे तौर पर सचखंड श्री हरिमंदर साहब जिहड़ी साड़ी रात लंघ गई है पोह की अखीरली रात लोहड़ी वाले दिन हरिमंदर साहब विच अरदास करके बकायदा गुरु के कीर्तनीय बसंत राग की प्रारंभता करते हैं। होले महल्ले तक यह सिलसिला चलता है। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਭੋਗ ਪੈਂਦਾ ਹੈ। ਅਰਦਾਸ ਨਾਲ ਇਸ ਰਾਤ ਦੀ ਸਮਾਪਤੀ ਸੰਪੂਰਨਤਾ ਕੀਤੀ ਜਾਂਦੀ ਹੈ। ਜਦੋਂ ਵੀ ਗੁਰੂ ਕੇ ਕੀਰਤਨੀਆਂ ਨੇ ਕਿਸੇ ਵਕਤ ਵੀ ਚੌਂਕੀ ਭਰਨੀ ਹਾਜ਼ਰੀ ਤਾਂ ਉਹਨਾਂ ਨੇ ਬਸੰਤ ਰਾਗ ਜ਼ਰੂਰ ਗਾਉਣਾ। ਬਸੰਤ ਕੀ ਵਾਰ ਦੀ ਪੌੜੀਆਂ ਤਿੰਨ ਨੇ, ਉਹ ਵਾਰੀ ਵਾਰੀ ਉਹਨਾਂ ਨੇ ਆਪਣੇ ਢੰਗ ਨਾਲ ਗਾਉਣੀਆਂ ਨੇ। ਆਓ ਤੁਸੀਂ ਪੂਰਾ ਧਿਆਨ ਇਕਾਗਰ ਕਰੋ, ਜਿੰਨਾ ਇਕਾਗਰ ਹੋਗੇ ਉਨਾ ਹੀ ਮੈਂ ਆਪ ਜੀ ਨਾਲ ਦੋ ਚਾਰ ਬਚਨ ਗੁਰੂ ਕੇ ਸਾਂਝੇ ਕਰਨ ਦੇ ਲਾਇਕ ਬਣਾਂਗਾ। ਇਹਦੀ ਵਿਸ਼ੇਸ਼ ਤੌਰ 'ਤੇ ਕਿਉਂ ਇਸ ਰਾਗ ਲਈ ਅਰਦਾਸ ਕੀਤੀ ਜਾਂਦੀ ਹੈ? ਸਾਰੇ ਰਾਗ ਹੀ ਉੱਤਮ ਨੇ। ਰਾਗਾਂ ਵਿੱਚ ਸ੍ਰੀ ਰਾਗ ਹੈ, ਉਹ ਵੀ ਸ਼੍ਰੋਮਣੀ ਏ। ਬਿਲਾਵਲ ਕਰਿਓ ਤੁਮ ਪਿਆਰਿਓ, ਉਹ ਵੀ ਆਨੰਦ ਏ। ਸੋਰਠ ਤਾਮ ਸੁਖਾਵਨੀ ਹਰ ਨਾਮ ਟੰਡੋਲ ਏਕ ਹੈ, ਸਾਰੀ ਚੰਗੇ ਖਨ ਤਨਾਸਰੀ ਤਨਵੰਤੀ ਜਾਣੀ। ਬਸੰਤ ਕੀ ਏ ਜਦੋਂ ਬਨਾਸਪਤੀ ਮੁਰਝਾਨ ਤੋਂ ਬਾਅਦ ਦੁਬਾਰਾ ਹਰਿਆਵਲ ਵੱਲ ਆਪਣੇ ਕਦਮ ਟਿਕਾਉਂਦੀ ਹੈ। ਬੂਰ ਫੁੱਟਦਾ ਏ, ਹਰੀਆਂ ਪੱਤੀਆਂ ਕਰੂੰਪਲੀਆਂ ਨਿਕਲਦੀਆਂ, ਫੁੱਲਦੀਆਂ ਫੁੱਲਦੀਆਂ ਸਾਰੀ ਬਨਾਸਪਤੀ ਇਕਦਮ ਖਰੀ ਭਰੀ ਫੁੱਲ ਲੱਗਦੇ ਖਨ ਖਿੜ ਜਾਂਦੀ ਸਾਰੀ, ਜਿਵੇਂ ਨਿਰੰਕਾਰ ਚਾਦਰ ਵਿਛਾ ਦਿੰਦਾ ਖੁਸ਼ੀ ਨਾਲ। ਪਰ ਉਹ ਦੋ ਤਿੰਨ ਮਹੀਨਿਆਂ ਤੋਂ ਬਾਅਦ ਉਹ ਖਰਿਆਪਲ ਗੁਰੂ ਕੇ ਪਿਆਰਿਓ ਪੂਰਨ ਪਦ ਤੱਕ ਪਹੁੰਚ ਕੇ ਫਿਰ ਘਟਣੀ ਸ਼ੁਰੂ ਹੋ ਜਾਂਦੀ ਏ। ਸਤਿਗੁਰੂ ਜੀ ਆਖਦੇ ਨੇ, ਤੁਹਾਨੂੰ ਅਸੀਂ ਤਾਂ ਬਸੰਤ ਰਾਗ ਸੁਣਾਉਂਦੇ ਹਾਂ ਭਾਈ, ਜੇਕਰ ਤੁਸੀਂ ਆਪਣੇ ਹਿਰਦੇ ਦੇ ਅੰਦਰ ਇੱਕ ਅਕਾਲ ਪੁਰਖ ਦਾ ਨਾਮ ਜੇਕਰ ਪ੍ਰੋ ਲਵੋ ਤਾਂ ਤੁਹਾਡੀ ਜ਼ਿੰਦਗੀ ਦੇ ਅੰਦਰ ਇਹੋ ਜਿਹੀ ਬਸੰਤ ਚੜ੍ਹੇਗੀ, ਮਰਦੇ ਦਮ ਤੱਕ ਮੁੜ ਕੇ ਪੱਤ ਝੜ ਨਹੀਂ ਰੱਬ ਆਉਣ ਦੇਵੇਗਾ। ਕਦੇ ਜ਼ਿੰਦਗੀ ਅੰਦਰ ਮੁਰਝਾਓਗੇ ਨਹੀਂ, ਸਦਾ ਹੀ ਬਸੰਤ ਦੀ ਤਰ੍ਹਾਂ ਖਿੜੇ ਰਹੋਗੇ। ਸਤਿਗੁਰਾਂ ਦੇ ਬਚਨ ਨੇ, ਹਜ਼ੂਰ ਕਹਿੰਦੇ ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੀ ਘਰ ਵਿੱਚ ਕੰਤ ਵਸੇ ਉਹਨਾਂ ਦੀ ਬਸੰਤ ਚੜ੍ਹੀਏ, ਜਿਨ੍ਹਾਂ ਨੂੰ ਬਸੰਤ ਰੁੱਤ ਦੇ ਸਮੇਂ ਵੀ ਰੱਬ ਭੁੱਲਾ ਰਿਹਾ, ਨਿਤਨੇਮ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਗੁਰੂ ਕੇ ਪਿਆਰਿਓ ਕਾਹਦੀ ਬਸੰਤ ਹੈ? ਪੁਰਾਣੇ ਸਾਡੇ ਬਜ਼ੁਰਗਾਂ ਅਤੇ ਮਹਾਂਪੁਰਖਾਂ ਨੇ ਹੋਰ ਸਾਨੂੰ ਜੋੜਨ ਲਈ ਢੰਗ ਰੱਖਿਆ ਸੀ ਵੀ ਇੱਕ ਮਾਘ ਦਾ ਮਖੀਨਾ ਜਿਹੜਾ ਅੱਜ ਪ੍ਰਾਰੰਭ ਹੈ, ਜਿਹੜਾ ਗੁਰੂ ਕਾ ਲਾਲ ਇਹ ਪੂਰਾ ਮਖੀਨਾ ਆਸਾ ਦੀ ਵਾਰ ਦਾ ਕੀਰਤਨ ਸੁਣੇ ਅਤੇ ਕਰੇਗਾ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਕਰੇਗਾ, ਉਹਨੂੰ ਬਹੁਤ ਵੱਡਾ ਫਲ ਮਿਲੇਗਾ। ਇਹਦਾ ਇਹ ਨਹੀਂ ਸੀ ਮਤਲਬ ਵੀ ਬਾਕੀ ਯਾਰ ਮਹੀਨਿਆਂ 'ਚ ਆਸਾ ਦੀ ਵਾਰ ਦਾ ਕੋਈ ਲਾਭ ਨਹੀਂ ਜਾਂ ਅੰਮ੍ਰਿਤ ਵੇਲੇ ਦਾ। ਸਾਨੂੰ ਤੋਰਨ ਲਈ ਘੱਟੋ ਘੱਟ ਇੱਕ ਮਹੀਨਾ ਜਦੋਂ ਇਹ ਕੰਮ ਕਰਾਂਗੇ, ਸਭ ਤੋਂ ਵੱਡਾ ਫਲ ਇਹ ਮਿਲੇਗਾ, ਸਾਨੂੰ ਰੋਜ਼ ਅੰਮ੍ਰਿਤ ਵੇਲਾ ਅਤੇ ਨਿਤਨੇਮ ਕਰਨ ਦੀ ਆਦਤ ਪੈ ਜਾਏਗੀ। ਸਤਿਸੰਗਿਓ, ਪਰ ਇਹਦਾ ਮਤਲਬ ਮਾਘ ਦਾ ਵੀ ਇੱਕੋ ਪਈ ਅੰਦਰ ਵਸੇ ਪਰਮੇਸ਼ਰ। ਬਸੰਤ ਰੁੱਤ ਵਿੱਚ ਸਤਿਗੁਰੂ ਕਹਿੰਦੇ ਘਰ ਵਿੱਚ ਕੰਤ ਨੂੰ ਵਸਾਉਣਾ ਏ। ਜੇ ਕੰਤ ਹਿਰਦੇ 'ਚ ਵੱਸਦਾ ਹੋਵੇ ਨਾ, ਉਹਦੀ ਯਾਦ ਖੋਵੇ ਗੁਰੂ ਕੇ ਪਿਆਰਿਓ, ਅਤੇ ਫਿਰ ਸਦਾ ਹੀ ਅੰਦਰ ਖਿੜਿਆ ਰਹੇਗਾ। ਇੱਕ ਬੇਨਤੀ ਪਹਿਲਾਂ ਹੀ ਕਰਦੇ ਹਾਂ, ਗੁਰੂ ਸਵਾਰਿਓ, ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ, ਬਾਣੀ ਪੜ੍ਹਦੇ ਹਾਂ, ਸਾਨੂੰ ਲੱਗਦਾ ਹੈ ਵੀ ਸਾਡਾ ਵਾਹਿਗੁਰੂ ਕਿਆ ਕੁਝ ਸੁਣਦਾ ਨਹੀਂ, ਭਈ ਇਹ ਅਸੀਂ ਪੜ੍ਹਿਆ ਏ ਇਹਦਾ ਕੀ ਹੋਏਗਾ। ਪਰ ਫਕੀਰ ਲੋਕ ਦੱਸਦੇ ਨੇ, ਜਦੋਂ ਵਾਹਿਗੁਰੂ ਜਿੰਨੇ ਪਿਆਰ ਨਾਲ ਆਖੋਗੇ, ਕਿੰਨੀ ਦੇਰ ਬਾਅਦ ਇਹ ਭੇਤ ਖੁੱਲ੍ਹੇਗਾ ਵੀ ਜਦੋਂ ਵਾਹਿਗੁਰੂ ਕਿਹਾ ਉਦੋਂ ਧੰਨ ਗੁਰੂ ਨਾਨਕ ਪਿਤਾ ਜੀ ਹਾਜ਼ਰ ਤੁਹਾਡੇ ਕੋਲ ਹੀ ਹੁੰਦੇ ਨੇ। ਪਰ ਇਸ ਗੱਲ ਦਾ ਅਹਿਸਾਸ ਬਹੁਤ ਬੰਦਗੀ ਤੋਂ ਬਾਅਦ ਹੁੰਦਾ। ਕੌਣ ਬੇਨਤੀ ਮੰਨੋ ਜਾਂ ਨੇਤਰ ਖੋਲ੍ਹ ਕੇ ਸਿੱਧਾ ਧਿਆਨ ਕਰਨਾ ਜਾਂ ਨੇਤਰ ਬੰਦ ਕਰਨੇ, ਆਉਣ ਵਾਲੀ ਸੰਗਤ ਦੇ ਦਰਸ਼ਨ ਨਹੀਂ ਕਰਨੇ, ਤੁਸਾਂ ਨੇ ਸਤਿਗੁਰੂ ਦੇ ਕਰੋ, ਅੰਦਰੋਂ ਸੁਰਤੀ ਨਾਲ ਅਤੇ ਤਰਲਾ ਲਵੋ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਜੇ ਚਾਹੁੰਦੇ ਹਾਂ ਵੀ ਸਾਰੀ ਜ਼ਿੰਦਗੀ ਹੀ ਕੰਤ ਅਕਾਲ ਪੁਰਖ ਸਾਡੇ ਹਿਰਦੇ 'ਚ ਵਸੇ, ਸਾਡੀ ਜ਼ਿੰਦਗੀ 'ਚ ਕਦੇ ਪੱਤਝੜ ਆਵੇ ਨਾ, ਦੁੱਖਾਂ ਦੀ ਗਮਾਂ ਦੀ ਉਦਾਸੀ ਮੁਰਝਾਣਾ ਸਾਡੇ ਜੀਵਨ 'ਚ ਨਾ ਆਵੇ, ਅਤੇ ਫਿਰ ਪੜ੍ਹਨਾ ਵੀ ਏ ਅਤੇ ਸਤਿਗੁਰੂ ਨੂੰ ਸੱਚੀ ਮੁੱਚੀ ਕਹਿਣਾ ਵੀ ਏ। ਪਿਆਰਾ ਕੌਣ ਏ? ਸਤਿਗੁਰੂ ਪਰਮੇਸ਼ਰ। ਗੋਬਿੰਦ ਕੌਣ ਏ? ਨਿਰੰਕਾਰ ਦੀ ਜੋਤ ਸਤਿਗੁਰੂ ਜੀ। ਉਹਨਾਂ ਨੂੰ ਅੰਦਰੋਂ ਕਵੋ ਸਿੱਧਾ, ਤੁਹਾਡੇ ਗੁਣ ਤੋਂ ਪਤਾ ਲੱਗ ਜਾਣਾ ਏ ਵੀ ਉਂਝ ਹੀ ਗਾ ਰਹੇ ਹਾਂ ਕਿ ਸੱਚੀ ਮੁੱਚੀ ਕਹਿ ਰਹੇ ਹਾਂ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਜੇ ਤੂੰ ਮਿੱਤਰ ਅਸਾਡੜਾ, ਜੇ ਤੂੰ ਮਿੱਤਰ ਅਸਾਡੜਾ, ਜੇ ਤੂੰ ਮਿੱਤਰ ਜੇ ਤੂੰ ਮਿੱਤਰ ਅਸਾਡੜਾ, ਜੇ ਤੂੰ ਮਿੱਤਰ ਅਸਾਡੜਾ, ਜੇ ਤੂੰ ਮਿੱਤਰ ਇੱਕ ਪੋਰੀ ਨਾ ਵਿਛੋੜ, ਇੱਕ ਪੋਰੀ ਨਾ ਵਿਛੋੜ, ਇੱਕ ਪੋਰੀ ਨਾ ਇੱਕ ਪੋਰੀ ਨਾ ਵਿਛੋੜ, ਇੱਕ ਪੋਰੀ ਨਾ ਵਿਛੋੜ, ਇੱਕ ਪੋਰੀ ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪੰਚਮ ਪਿਤਾ ਮਹਾਰਾਜ ਜੀ ਦੇ ਬਚਨ ਨੇ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਕਹਿੰਦੇ ਇਹ ਮਖੀਨ ਇਹਦੇ ਪਹਿਲੇ ਦਿਨ ਇੱਕ ਬਚਨ ਯਾਦ ਕਰ ਲਓ ਵੀ ਆਪਾਂ ਨੇ ਆਪਣੀ ਸੁਰਤੀ ਦਾ ਇਸ਼ਨਾਨ ਕਰਾਉਣ ਆਈ ਸਾਧੂਆਂ ਦੀ ਸੰਗਤ ਵਿੱਚ, ਆ ਸਤਿਗੁਰੂ ਦੇ ਦਰ 'ਤੇ ਸਾਧ ਸੰਗਤ ਬੈਠੀਏ, ਇਹਨਾਂ ਦੀ ਚਰਨ ਧੂੜ ਬਣ ਕੇ ਰਹਿਣਾ, ਇਹ ਸੰਗਤ ਪ੍ਰਤੀ ਕਦੇ ਵੀ ਨਾ ਪੁਰਨਾ ਆਵੇ ਵੀ ਇਹਨਾਂ 'ਤੇ ਹੁਕਮ ਚਲਾਉਣਾ ਏ, ਇਹ ਮੇਰੇ ਰਿਸ਼ਤੇਦਾਰ, ਇਹ ਮੇਰੇ ਭੈਣ ਭਰਾ ਨਹੀਂ, ਇਹਨਾਂ ਨੂੰ ਇੱਕੋ ਅੱਖ ਨਾਲ ਵੇਖਣਾ ਏ। ਇਹ ਨਿਰੰਕਾਰ ਅਤੇ ਧੰਨ ਗੁਰੂ ਨਾਨਕ ਪਿਤਾ ਦੀ ਸਾਚੀ ਸੰਗਤ ਏ, ਅਤੇ ਮੈਂ ਇਹਨਾਂ ਦੀ ਚਰਨ ਧੂੜ ਬਣਨਾ। ਖੈ ਕਿਵੇਂ ਬਣਾਂਗੇ? ਹਰ ਕਾ ਨਾਮ ਧਿਆ ਕੇ ਸੁਣ, ਵਾਹਿਗੁਰੂ ਦਾ ਨਾਮ ਧਿਆਉਣਾ ਅਤੇ ਜੋ ਮੂੰਹ ਤੋਂ ਵਾਹਿਗੁਰੂ ਕਹਿਣਾ ਉਹਨੂੰ ਅੰਦਰੋਂ ਸੁਣਨਾ, ਸਭਨਾਂ ਨੂੰ ਕਰਦਾਨ, ਇਹ ਨਾਮ ਦਾ ਦਾਨ ਫਿਰ ਬਾਕੀਆਂ ਨੂੰ ਵੰਡਣਾ। ਆਪਾਂ ਨੇ ਖੁਦ ਜਪਾਂਗੇ, ਦੂਸਰੇ ਤੁਹਾਨੂੰ ਵੇਖ ਕੇ ਜਪਣ ਲੱਗ ਪੈਣ, ਤੁਸੀਂ ਦਾਨ ਕਰ ਦਿੱਤਾ। ਜੇਕਰ ਤੁਸੀਂ ਸੰਗਤ ਵਿੱਚ ਆਏ ਤੁਹਾਨੂੰ ਵੇਖ ਕੇ ਦੋ ਪ੍ਰਾਣੀ ਖੋਰ ਆ ਗਏ, ਤੁਹਾਡਾ ਦਾਨ ਸੁਤੇ ਸਿੱਧ ਹੋ ਗਿਆ। ਸਾਹਿਬ ਕਹਿੰਦੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਗੁਰੂ ਕੇ ਪਿਆਰਿਓ, ਕਈ ਜਨਮਾਂ ਦੀ ਕਰਮ ਦੀ ਲੱਗੀ ਹੋਈ ਮੈਲ ਸਤਿਗੁਰੂ ਇਸ ਤਰ੍ਹਾਂ ਉਤਾਰਨਗੇ। ਇੱਥੋਂ ਤੱਕ ਬਚਨ ਕਰਦੇ ਸੱਚੇ ਮਾਰਗ ਚੱਲਦਿਆਂ ਉਸ ਤਤ ਕਰੇ ਜਖਾਨ। ਸੱਚ ਦੇ ਮਾਰਗ 'ਤੇ ਤੁਰਾਂਗੇ ਅਤੇ ਸਾਰਾ ਜਖਾਨ ਤੁਹਾਡੀ ਉਸਤਤ ਖੁਦ ਆਪਣੇ ਆਪ ਕਰੇਗਾ। ਕਰਾਉਣੀ ਨਹੀਂ ਪਏਗੀ, ਖੁਦ ਨਿਰੰਕਾਰ ਕਰਾਏਗਾ ਉਸਤਤ ਉਹ ਆਪ। ਲੋਕ ਤੀਰਥਾਂ 'ਤੇ ਨਹਾਉਂਦੇ ਹਨ, ਸਾਨੂੰ ਹੁਕਮ ਏ ਰੱਬ ਦੇ ਜੀਵਾਂ 'ਤੇ ਜਦੋਂ ਦਇਆ ਕਰੋਗੇ ਨਾ ਤਾਂ ਤੁਹਾਡਾ 68 ਤੀਰਥਾਂ ਦਾ ਇਸ਼ਨਾਨ ਖੋਜੇਗਾ। ਨਫ਼ਰਤ ਨਹੀਂ ਕਰਨੀ, ਮਨੁੱਖਤਾ ਨੂੰ ਪਿਆਰ ਕਰਨਾ ਏ। ਰੱਬ ਦੇ ਜੀ ਜਾਣ ਕੇ 84 ਲੱਖ ਜੂਨ ਨੂੰ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਮਾਘ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ। ਪੂਰਾ ਗੁਰੂ ਗੁਰੂ ਕੇ ਪਿਆਰਿਓ ਸਾਡੇ 'ਤੇ ਉੱਤੇ ਮਿਹਰਬਾਨ। ਬਸ ਸਾਡਾ ਇਹ ਜੀਵਨ ਪਵਿੱਤਰ ਖੋਜੇਗਾ, ਇਕੱਲਾ ਮਾਘ ਨਹੀਂ ਪੂਰੀ ਜ਼ਿੰਦਗੀ ਪਵਿੱਤਰ ਖੋ ਜਾਏਗੀ। ਗੁਰੂ ਸਵਾਰਿਓ, ਜਦੋਂ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕੀਤੀ, ਕਲਗੀਆਂ ਵਾਲੇ ਪਿਤਾ ਜੀ ਤੱਕ ਮਿਹਰ ਵੰਡਦੇ ਰਹੇ, ਅਨੰਦਪੁਰ ਸਾਹਿਬ ਦੀ ਧਰਤੀ ਤੱਕ। ਬਹੁਤ ਕਮਾਲ ਦੇ ਬਚਨ ਜੀ, ਸਤਿਗੁਰੂ ਜੀ ਨੇ ਰਬਾਬ ਨਾਲ ਕੌਮ ਘੜਤੀ ਸ਼ੁਰੂ ਕੀਤੀ ਅਤੇ ਨਗਾਰੇ ਵਜਾ ਕੇ ਉਹਨੂੰ ਸੰਪੂਰਨਤਾ ਬਖਸ਼ੀ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਰਾਏ ਭੋਜ ਦੀ ਤਲਵੰਡੀ ਤੋਂ ਸਿੱਖੀ ਦੀ ਸ਼ੁਰੂਆਤ ਕੀਤੀ, ਘੜਦੇ ਅਨੰਦਪੁਰ ਸਾਹਿਬ ਤੱਕ ਜਾ ਕੇ ਉਹਨੂੰ ਸਿਖਰ 'ਤੇ ਪਹੁੰਚਾ ਦਿੱਤਾ ਹੈ। ਗੁਰੂ ਸਵਾਰਿਓ, ਜਦੋਂ ਇੱਥੇ 8 ਮਹੀਨੇ ਦਾ ਘੇਰਾ ਪਿਆ, ਉਹਦੇ ਦਰਮਿਆਨ ਬਹੁਤ ਗੁਰੂ ਕਿਆਂ ਸਿੱਖਾਂ ਨੇ ਸਤਿਗੁਰੂ ਜੀ ਨੂੰ ਪਿਆਰ ਕੀਤਾ ਏ, ਸਬਰ ਸੰਤੋਖ ਤੋਂ ਕੰਮ ਲਿਆ ਏ, ਗੁਰੂ ਕੀਆਂ ਰਹਿਮਤਾਂ ਲਈਆਂ। ਪਰ ਗੁਰੂ ਨੇ ਇੱਕ ਖੇਡ ਵਰਤਾਈ, 7-8 ਮਹੀਨਿਆਂ ਬਾਅਦ ਅਚਾਨਕ ਕੁਝ ਸਿੰਘਾਂ ਦੇ ਅੰਦਰ ਫੁਰਨਾ ਆ ਗਿਆ, ਸਤਿਗੁਰੂ ਭੁੱਖੇ ਹਾਂ ਪਿਆਸੇ ਹਾਂ, ਜੇਕਰ ਭੁੱਖ ਅਤੇ ਪਿਆਸ ਨਾਲ ਸਾਡੀ ਮੌਤ ਹੋ ਗਈ ਤਾਂ ਕੀ ਖੱਟਿਆ, ਇਹਦੇ ਨਾਲੋਂ ਚੰਗਾ ਇਜਾਜ਼ਤ ਦਿਓ। ਜੇ ਉਹ ਘੇਰਾ ਨਹੀਂ ਤੋੜਦੇ, ਅਸੀਂ ਬਾਹਰ ਲੜਦੇ ਹਾਂ, ਸ਼ਹੀਦ ਖੋ ਜਾਵਾਂਗੇ, ਘੱਟੋ ਘੱਟ ਦੁਸ਼ਮਣਾਂ ਨਾਲ ਲੜ ਕੇ ਸ਼ਹੀਦ ਤਾਂ ਹੋਵਾਂਗੇ, ਸਾਨੂੰ ਇਸ ਤਰ੍ਹਾਂ ਕਿਉਂ ਅੰਦਰ ਭੁੱਖੇ ਪਾਟ ਮਰਨ ਦੀ ਲੋੜ ਏ। ਸਤਿਗੁਰੂ ਨੇ ਬਚਨ ਕੀਤਾ, ਹੁਕਮ ਨਹੀਂ ਏ, ਤੁਹਾਨੂੰ ਹੁਕਮ ਅਨੰਦਪੁਰ ਸਾਹਿਬ ਦੇ ਅੰਦਰ ਹੀ ਰਹਿਣ ਦਾ। ਇੱਥੇ ਇੱਕ ਬੇਨਤੀ ਕਰਾਂ, ਅਸੀਂ ਜਿੰਨੇ ਮਰਜ਼ੀ ਸਿਆਣੇ ਹੋਈਏ, ਸਤਿਗੁਰੂ ਦੇ ਹੁਕਮ ਨੂੰ ਆਪਣੀ ਤੁੱਛ ਬੁੱਧੀ ਨਾਲ ਸਮਝ ਨਹੀਂ ਸਕਦੇ। ਅਸੀਂ ਕਰਦੇ ਹਾਂ ਗੱਲਾਂ ਜੋ ਕੁਝ ਸਾਡਾ ਮਨ ਕਹਿੰਦਾ। ਸਤਿਗੁਰੂ ਨੇ ਉਹ ਬਚਨ ਕਰਨੇ ਜਿਹੜਾ ਨਿਰੰਕਾਰ ਹੁਕਮ ਕਰਦਾ। ਸਾਨੂੰ ਗੁਰੂ ਕੇ ਪਿਆਰਿਓ ਆਉਣ ਵਾਲੇ ਕੱਲ੍ਹ ਦਾ ਨਹੀਂ ਪਤਾ, ਅਤੇ ਸਤਿਗੁਰੂ ਨੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਤਾਰਕੀਆਂ ਖੁੰਦੀਆਂ ਨੇ। ਅਸੀਂ ਸਤਿਗੁਰੂ ਪਿਤਾ ਜੀ ਦੇ ਕੋਲੋਂ ਵੇਖਦੇ ਹਾਂ ਅੱਜ ਕਿਹੋ ਜਿਹਾ ਮੌਸਮ ਏ, ਸਤਿਗੁਰੂ ਵੇਖਦੇ ਇਹਨਾਂ ਦੀ ਜ਼ਿੰਦਗੀ ਭਰ ਦਾ ਮੌਸਮ ਕੈਸਾ ਰਹੇਗਾ। ਗੁਰੂ ਸਵਾਰਿਓ, ਇਸ ਕਰਕੇ ਸਤਿਗੁਰੂ ਸਦਾ ਕਹਿੰਦੇ ਨੇ ਜੋ ਵੀ ਸਤਿਗੁਰੂ ਹੁਕਮ ਕਰਨ, ਚੰਗਾ ਲੱਗੇ ਨਾ ਲੱਗੇ ਉਹਦੇ 'ਤੇ ਵਿਚਾਰ ਨਾ ਕਰੋ, ਮੰਨ ਲਓ ਪਹਿਲਾਂ ਫਟਾਫਟ, ਉਹਦੇ 'ਚ ਫਿਰ ਬਹੁਤ ਭਲਾ ਏ। ਬੀਜ ਹੱਥ ਵਿੱਚ ਹੋਵੇ, ਖੇਤੀ ਤੁਹਾਡੇ ਕੋਲ, ਖੇਤ ਤੁਹਾਡਾ ਏ। ਸਤਿਗੁਰੂ ਕਹਿਣ ਆ ਬੀਜ ਪਹਿਲਾਂ ਇਹਨੂੰ ਨਾ ਧਰਤੀ 'ਚ ਪਾ ਦਿਓ, ਫਿਰ ਬਹੁਤ ਫਸਲ ਹੋਵੇਗੀ। ਪਰ ਅਸੀਂ ਕਹੀਏ ਸਤਿਗੁਰੂ ਪਹਿਲਾਂ ਦੱਸਦੇ ਲੈ ਕਿੰਨੀ ਫਸਲ ਹੋਏਗੀ, ਕਿੰਨਾ ਕੁ ਝਾੜ ਨਿਕਲੇਗਾ, ਥੋੜ੍ਹਾ ਠਹਿਰ ਕੇ ਨਾ ਪਾ ਲਈਏ, 2 ਕੁ ਮਹੀਨੇ, ਮਹੀਨਾ ਖੰਡ, ਹਫ਼ਤਾ ਕੁ, ਬਸ ਅਸੀਂ ਥੜਕ ਗਏ। ਜੇ ਬੀਜ ਅੱਜ ਪਿਆ ਤਾਂ ਨਾਲ ਕੱਲ੍ਹ ਨੂੰ ਹੌਲੀ ਹੌਲੀ ਵੱਡਾ ਹੋਏਗਾ, ਨਾਲੇ ਨਾਲੇ ਅਸੀਂ ਵੇਖੀ ਜਾਵਾਂਗੇ। ਬਹੁਤੀ ਵਾਰੀ ਮੇਰੀ ਕੌਮ ਇੱਥੇ ਹੀ ਖਲੋਤੀ ਏ ਜ਼ਿੰਦਗੀ ਭਾਰ। ਸਤਿਗੁਰੂ ਕਹਿੰਦੇ ਤੂੰ ਅੰਮ੍ਰਿਤ ਦਾ ਬਾਟਾ ਵਿੱਚੋਂ ਖੰਡੇ ਬਾਟੇ ਦਾ ਅੰਮ੍ਰਿਤ ਪੀ। ਕਹਿੰਦਾ ਅੱਛਾ, ਠੀਕ ਹੈ, ਵਿਚਾਰ ਲੈਂਦੇ ਹਾਂ, ਕੋਈ ਗੱਲ ਨਹੀਂ, ਇੰਨੀ ਕਾਹਲੀ ਨਹੀਂ ਹੈ। ਸਾਲਾਂ ਦੇ ਸਾਲ ਜ਼ਿੰਦਗੀ ਦੇ ਗੁਜ਼ਰ ਗਏ, ਪਰ ਇਹਨੇ ਬੀਜ ਪਾਉਣ ਦੀ ਬਜਾਏ ਬੀਜ 'ਤੇ ਵਿਚਾਰ ਅਤੇ ਸੋਚਣਾ ਸ਼ੁਰੂ ਕੀਤਾ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ, ਨਾਮ ਬੀਜ ਸੰਤੋਖ ਸੁਖਾਗਾ, ਤੂੰ ਨਾਮ ਜਪਣਾ ਸ਼ੁਰੂ ਕਰ। ਇਹ ਕਹਿੰਦਾ ਹੈ, ਅੱਛਾ ਨਾਮ ਜਪਣ ਨਾਲ ਕੀ ਮਿਲੇਗਾ? ਗੁਰੂ ਗੁਰੂ ਕਰਦਿਆਂ ਕੁਛ ਮਿਲੇਗਾ ਕਿ ਰੋਲਾ ਰੱਪਾਈਏ? ਗੁਰੂ ਕਿੰਨੇ ਕੁ ਸਵਾਲ ਇਹਦੇ ਅੰਦਰ ਕਹਿਣ ਲੱਗੇ, ਤੂੰ ਵਾਹਿਗੁਰੂ ਵਾਹਿਗੁਰੂ ਬਾਰੇ ਪੁੱਛ ਨਾ, ਤੂੰ ਕਰਨਾ ਸ਼ੁਰੂ ਕਰ ਦੇ ਇੱਕਦਮ, ਤੈਨੂੰ ਚੰਦ ਦਿਨਾਂ ਬਾਅਦ ਤੇਰੇ ਅੰਦਰ ਦੱਸੇਗਾ। ਉੱਚੀ ਬੋਲਣ ਦਾ ਕੀ ਲਾਭ ਹੈ, ਹੌਲੀ ਵਾਹਿਗੁਰੂ ਕਰਨ ਦਾ ਕੀ ਲਾਭ ਹੈ? ਸੁਣਾ ਕੇ ਵਾਹਿਗੁਰੂ ਕਰੀਏ ਤੇ ਕਿਹੜੇ ਮਨ ਦੀ ਨੁੱਕਰ ਵਿੱਚੋਂ ਹਨੇਰਾ ਦੂਰ ਹੁੰਦਾ ਹੈ? ਜੇਕਰ ਚੁੱਪ ਕਰਕੇ ਕਰੀਏ ਤੇ ਕਿਹੜਾ ਵਿਚਾਰ ਚੱਲੇ? ਤੇ ਮੈਂ ਇਹ 'ਚ ਬੇਨਤੀ ਕਰਾਂ, ਗੁਰੂ ਕੇ ਪਿਆਰਿਓ, ਤੁਸੀਂ ਵੇਖਦੇ ਹੋ ਨਾ, ਕੁਝ ਸੰਗਤਾਂ ਬਹੁਤ ਉੱਚੀ ਉੱਚੀ ਵਾਹਿਗੁਰੂ 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 ਕਰਦੀਆਂ, ਕਈ ਗੁਰੂ ਗੁਰੂ, ਤੇ ਕਈ ਬੜੇ ਆਰਾਮ ਨਾਲ ਵਾਹੇ ਗੁਰੂ, ਕਈ ਕੀਰਤਨ ਨਾਲ, ਕਈ ਹੋਰ ਖੌਲੀ ਹੋਰ ਔਲੀ, ਵੀ ਪਤਾ ਹੀ ਨਾ ਲੱਗੇ ਕਿਸੇ ਨੂੰ ਕਿ ਇਹ ਸਾਰਾ ਕੁਝ ਗਲਤ ਹੈ ਕਿ ਠੀਕ ਹੈ। ਸਭੋ ਕੁਝ ਠੀਕ ਜੇ, ਕਿਵੇਂ ਠੀਕ ਹੈ? ਗੁਰੂ ਕੇ ਪਿਆਰਿਓ, ਜਿਹੜਾ ਨਾ ਸਾਡਾ ਮਨ, ਇਹਦੇ ਅੰਦਰ ਰੌਲਾ ਬਹੁਤ ਹੈ, ਵਿਚਾਰਾਂ ਦਾ ਖਿਆਲਾਂ ਦਾ ਬਹੁਤ ਬੁਰੀ ਤਰ੍ਹਾਂ ਭਰਿਆ ਪਿਆ ਹੈ। ਕਿਸੇ ਵਕਤ ਇਹ ਥੋੜ੍ਹਾ ਸ਼ਾਂਤ ਹੁੰਦਾ, ਹੌਲੀ ਵੀ ਕਹੋਗੇ ਵਾਹਿਗੁਰੂ ਤੇ ਅੰਦਰ ਨੂੰ ਸੁਣ ਜਾਏਗਾ, ਪਰ ਜਦੋਂ ਅੰਦਰ ਰੌਲਾ ਹੋਵੇ ਤੇ ਫਿਰ ਉੱਚੀ ਬੋਲਣਾ ਪੈਂਦਾ। ਜਿੰਨੀ ਉੱਚੀ ਬੋਲ ਸਕੀਏ, ਉਹਦਾ ਮਤਲਬ ਹੁੰਦਾ ਦੂਜੇ ਨੂੰ ਨਹੀਂ, ਆਪਣਾ ਅੰਦਰ ਨਹੀਂ ਸੁਣਦਾ, ਉਹਨੂੰ ਸੁਣਾਉਣਾ ਹੈ। ਸਤਿਗੁਰੂ ਨੇ ਹੁਕਮ ਕੀਤਾ ਹੈ, ਕਹਿੰਦੇ ਪਹਿਲਾਂ ਉੱਚੀ ਬੋਲੋ, ਜਿੰਨਾ ਬੋਲ ਸਕਦੇ ਹੋ। ਉਹਦਾ ਲਾਭ ਕੀ ਹੁੰਦਾ ਹੈ? ਜਦੋਂ ਬੰਦਾ ਉੱਚੀ ਬੋਲਦਾ ਹੈ ਤਾਂ ਮਨ ਨੂੰ ਵਿਹਲ ਨਹੀਂ ਮਿਲਦੀ ਸੋਚਣ ਦੀ, ਹੋਰ ਨੇੜੇ ਆਉਂਦਾ। ਗੁਰੂ ਕੇ ਪਿਆਰਿਓ, ਜਦੋਂ ਗਾਈਦਾ, ਹੁਣ ਆਪਾਂ ਬਾਣੀ ਦੀ ਪੰਕਤੀ ਗਾਉਂਦੇ ਹਾਂ, ਕਦੇ ਵੇਖਿਆ ਜੀ ਗਾਉਣ ਨਾਲ ਇੱਕਦਮ ਥੋੜ੍ਹਾ ਜ਼ਿਆਦਾ ਸ਼ਾਂਤੀ ਮਹਿਸੂਸ ਕਰਦੇ ਹਾਂ? ਟਿਕਾਓ, ਰੋਜ਼ ਵੇਖਿਆ ਕਰੋ। ਬਹੁਤੀ ਵਾਰੀ ਅਸੀਂ ਨਾ ਦੂਜੇ ਨੂੰ ਪੁੱਛਦੇ ਹਾਂ ਅਤੇ ਦੂਜੇ ਨਾਲ ਹੀ ਗੱਲ ਕਰਕੇ ਫੈਸਲਾ ਲੈਣੇ ਚਾਹੁੰਦੇ ਹਾਂ। ਸਾਹਿਬ ਕਹਿੰਦੇ ਤੁਸੀਂ ਸਾਰੇ ਮੇਰੇ ਬੱਚੇ ਹੋ, ਤੁਸੀਂ ਮੈਨੂੰ ਕਿਉਂ ਨਹੀਂ ਪੁੱਛਦੇ ਜੋ ਮੈਂ ਕਿਹਾ ਹੈ? ਸਤਿਗੁਰੂ ਕਹਿੰਦੇ ਤੁਸੀਂ ਕਰੋ ਅਤੇ ਤੁਹਾਡਾ ਅੰਦਰ ਜਵਾਬ ਦੇਵੇਗਾ, ਬਾਹਰੋਂ ਨਹੀਂ, ਅੰਦਰੋਂ ਬੋਲ ਕੇ ਦੱਸਾਂਗੇ। ਅੱਜ ਬੋਲ ਕੇ ਕੀ ਲਾਭ ਹੋਇਆ? ਚੁੱਪ ਕਰਕੇ ਕੀ ਲਾਭ ਹੋਇਆ? ਕਦੇ ਮਨ ਕਿਸ ਤਰ੍ਹਾਂ ਦਾ, ਕਦੇ ਕਿਸ ਤਰ੍ਹਾਂ ਦਾ? ਪਹਿਲਾਂ ਕਹਿੰਦੇ ਰੱਜ ਕੇ ਬੋਲੋ। ਜਦੋਂ ਕੋਈ ਬੋਲਦਾ ਹੈ ਨਾ, ਅੰਦਰ ਦੀਆਂ ਨਾੜੀਆਂ ਖੁੱਲਦੀਆਂ ਨੇ ਗੁਰੂ ਕੇ ਪਿਆਰਿਓ। ਉਸ ਤੋਂ ਬਾਅਦ ਉਹ ਸਿਮਰਨ ਦਾ ਰਸ ਅਲੱਗ ਹੀ ਹੁੰਦਾ ਹੈ। ਖੈਰ, ਤੁਸੀਂ ਜਪਣ ਵਾਲੇ ਹੋ, ਮੈਂ ਤਾਂ ਕੇਵਲ ਬੇਨਤੀ ਕਰਦਾ ਸਾਂ, ਵਿਚਾਰ ਆਈ ਸਾਹਮਣੇ। ਗੁਰੂ ਕੇ ਪਿਆਰਿਓ, ਵੱਖਰੇ ਵੱਖਰੇ ਢੰਗ ਨਾਲ ਇਸ ਮਨ ਨੂੰ ਕਾਬੂ ਕਰਨ ਦਾ ਸਵਾਲ ਹੈ। ਜਿਵੇਂ ਵੀ ਹੁੰਦਾ ਹੈ, ਰੋਟੀ ਖਾਣੀ ਭੁੱਖ ਲੱਗੀ ਹੋਵੇ ਅਤੇ ਉਦੋਂ ਮਰਿਆਦਾ ਥੋੜ੍ਹੀ ਵੇਖੀ ਦੀ ਹੈ। ਕੰਮਾਂ ਕਾਰਾਂ ਅਤੇ ਟਰੱਕਾਂ 'ਤੇ ਜਾਂਦੇ ਹੋ, ਹੱਥ 'ਚ ਹੀ ਫੜ ਕੇ ਛੱਕ ਲੈਂਦੇ ਹੋ, ਘਰ 'ਚ ਥਾਲੀ ਕਿਉਂ ਵਰਤਦੇ ਹੋ? ਕਿਉਂਕਿ ਇੱਥੇ ਹੁਣ ਥਾਲੀ ਮਿਲਦੀ ਹੈ, ਉੱਥੇ ਸਮਾਂ ਨਹੀਂ। ਇੱਥੇ ਕਈ ਤਰ੍ਹਾਂ ਦੇ ਕੱਪੜੇ ਵਿਛਾਈਦੇ ਨੇ। ਕਿਸੇ ਵਕਤ ਗੁਰੂ ਕੇ ਪਿਆਰੋ ਖੜ੍ਹੇ ਖੜੋਤੇ ਸਵਾਲ ਖਲੋ ਕੇ ਬਹਿ ਕੇ, ਨਹੀਂ ਸਵਾਲ ਅਤੇ ਭੁੱਖ ਲੱਗੀ, ਕੁਝ ਖਾਣਾ ਸੀ, ਅੰਦਰ ਗਿਆ ਅਤੇ ਭੁੱਖ ਮਿਟੇਗੀ? ਗੁਰੂ ਸਵਾਰਿਓ, ਬੇਨਤੀ ਕਰ ਅਸਾਂ ਸਤਿਗੁਰੂ ਦੇ ਹੁਕਮ ਦੀ। ਹੁਕਮ ਸੀ ਭਈ ਗੁਰੂ ਕੇ ਪਿਆਰਿਓ ਅਨੰਦਪੁਰ ਸਾਹਿਬ ਨਹੀਂ ਛੱਡਣਾ, ਗਰੀਬ ਨਿਵਾਸ, ਬਹੁਤ ਸਬਰ ਕਰ ਲਿਆ, ਅੰਦਰ ਸਾਥ ਨਹੀਂ ਦੇ ਰਿਹਾ। ਸਤਿਗੁਰੂ ਕਹਿੰਦੇ ਥੋੜ੍ਹੇ ਕੁ ਦਿਨ ਠਹਿਰ ਜਾਓ, ਪਰ ਅੰਦਰ ਇੰਨਾ ਕੁ ਕਾਲਾ ਪੈ ਗਿਆ। ਭਾਈ ਮਾਨ ਸਿੰਘ ਸਾਹਿਬ ਅਤੇ ਕੁਝ ਉਹਨਾਂ ਦੇ ਨਾਲ ਹੋਰ 40 ਕੁ, ਉਹਨਾਂ ਫੈਸਲਾ ਕੀਤਾ, ਦਾਤਾ ਆਗਿਆ ਦਿਓ, ਭਲੀ ਨਹੀਂ ਦਿੰਦੇ ਹੋ ਅਤੇ ਅਸੀਂ ਚੱਲਦੇ ਹਾਂ। ਜੇ ਘਰ ਪਹੁੰਚ ਗਏ ਵਾਹ ਭਲਾ, ਨਹੀਂ ਤੇ ਦੁਸ਼ਮਣਾਂ ਨਾਲ ਲੜਦੇ ਸ਼ਹੀਦ ਹੋਵਾਂਗੇ। ਸਾਹਿਬ ਕਹਿੰਦੇ ਦੋ ਅੱਖਰ ਬੇਦਾਫੇ ਦੇ ਲਿਖ ਦਿਓ। ਅੰਦਰ ਜਦੋਂ ਕਾਲਾ ਪਿਆ ਹੋਵੇ, ਗੁਰੂ ਕੇ ਪਿਆਰਿਓ, ਸਾਲਾਂ ਦੀ ਕੀਤੀ ਕਮਾਈ 2 ਮਿੰਟਾਂ 'ਚ ਰੋੜ ਦਿੰਦਾ ਹੈ। ਸਾਰੀ ਜ਼ਿੰਦਗੀ ਤੁਸੀਂ ਸ਼ਾਂਤ ਰਹੋ, ਕਿਸੇ ਨਾਲ ਪਿਆਰ ਨਾਲ ਵਰਤਾਓ ਕਰੋ। ਇੱਕ ਮਿੰਟ ਵਿੱਚ ਤੁਹਾਡਾ ਕੌੜਾ ਬੋਲ ਬੋਲਿਆ, ਸਦਾ ਲਈ ਉਹਦੇ ਨਾਲ ਉਹ ਤੋੜ ਕੇ ਰੱਖ ਦਿੰਦਾ ਹੈ। ਸਦਾ ਹੀ ਸਤਿਗੁਰੂ ਦੇ ਭੈ 'ਚ ਰਹੀਏ। ਇਹ ਇੱਥੋਂ ਤੁਰ ਗਏ, ਦੋ ਅੱਖਰ ਲਿਖ ਕੇ ਦੇ ਗਏ ਵੀ ਹੁਕਮ ਅਦੂਲੀ ਕਰਕੇ ਜਾ ਰਹੇ ਹਾਂ, ਸਤਿਗੁਰੂ ਦੀ ਖੁਸ਼ੀ ਨਹੀਂ ਇਹਦੇ ਅੰਦਰ, ਤੁਰ ਗਏ ਨੇ। ਪਰ ਸਤਿਗੁਰੂ ਦਾ ਬਿਰਧ ਬੱਚੇ ਮਾਪਿਆਂ ਨੂੰ ਛੱਡ ਜਾਂਦੇ ਨੇ। ਮਾਪੇ ਤਾਂ ਨਹੀਂ ਨਾ ਬੱਚਿਆਂ ਨੂੰ ਛੱਡ ਸਕਦੇ। ਵਿਦਿਆਰਥੀ 100 ਵਾਰ ਗਲਤੀ ਕਰਦਾ ਏ, ਉਸਤਾਦ ਅਤੇ ਟੀਚਰ ਉਹਨਾਂ ਨੂੰ ਸਮਝਾਉਣ ਤੋਂ ਪਿੱਛੇ ਨਹੀਂ ਖੱਟਦੇ। ਗੁਰੂ ਕੇ ਪਿਆਰਿਓ, ਜ਼ਿਮੀਂਦਾਰ ਦੀਆਂ ਕਈ ਵਾਰ ਫਸਲਾਂ ਮਾਰੀਆਂ ਜਾਂਦੀਆਂ ਨੇ, ਪਰ ਉਹ ਦੁਬਾਰਾ ਫਸਲ ਬੀਜਣ ਤੋਂ ਕੰਨੀ ਨਹੀਂ ਕਤਰਾਉਂਦਾ। ਉਸੇ ਵਕਤ ਦੀ ਯਤਨ ਕਰਦਾ ਏ ਵੀ ਹੁਣ ਦੁਬਾਰਾ ਕਿਹੜਾ ਤਰੀਕਾ ਅਪਣਾਵਾਂ ਅਤੇ ਫਿਰ ਫਸਲ ਬੀਜਾਂ। ਕੋਈ ਬਿਜ਼ਨਸਮੈਨ ਆਦਮੀ ਘਾਟਾ ਪੈਂਦਾ ਏ, ਇੱਕਦਮ ਦੁਬਾਰਾ ਤੋਂ ਆਪਣੇ ਬਿਜ਼ਨਸ ਲਈ ਹੱਥ ਪੈਰ ਮਾਰਦਾ ਏ, ਮੈਂ ਖੜ੍ਹੇ ਖੋਣਾ ਏ। ਜਦੋਂ ਕਲਕੀਆਂ ਵਾਲ ਇਹਦੇ ਸਿੰਘ ਚਲੇ ਗਏ ਛੱਡ ਕੇ ਕੁਝ, ਪਰ ਸਤਿਗੁਰੂ ਨੇ ਅੰਦਰੋਂ ਐਖੋ ਜੀ ਖੇਡ ਵਰਤਾਈ, ਘਰ ਗਏ ਨੇ। ਗੁਰੂ ਕੇ ਪਿਆਰਿਓ, ਅੱਗੋਂ ਮਾਤਾ ਭਾਗ ਕੌਰ ਨੂੰ ਪਤਾ ਲੱਗਦਾ ਏ, ਉਹਨੇ ਸਖੀਆਂ ਸਖੇਲੀਆਂ ਵਿੱਚ ਇੱਕ ਹੋਕਾ ਦਿੱਤਾ। ਕਹਿਣ ਲੱਗੀ, ਨਹੀਂ ਭੈਣੋ, ਅੱਜ ਇੱਕ ਬਹੁਤ ਵੱਡਾ ਮੌਕਾ ਜੀ, ਕਿਸੇ ਦਾ ਘਰ ਵਾਲਾ, ਕਿਸੇ ਦਾ ਵੀਰ, ਕਿਸੇ ਦਾ ਕੋਈ ਹੋਰ ਰਿਸ਼ਤੇਦਾਰ ਅੱਜ ਆ ਰਿਹਾ ਏ, ਕਿਸੇ ਦਾ ਬਾਪ ਏ, ਕਿਸੇ ਦਾ ਪਤੀ, ਕਿਸੇ ਦਾ ਵੀਰ ਏ। ਯਾਦ ਰੱਖਣਾ, ਉਹ ਅੱਜ ਸਤਿਗੁਰੂ ਤੋਂ ਬੇਮੁੱਖ ਹੋ ਕੇ ਆ ਰਹੇ ਨੇ। ਕਦੇ ਰਾਮ ਰਾਏ ਬੇਮੁੱਖ ਹੋਇਆ ਸੀ, ਸਾਹਿਬ ਨੇ ਕਿਹਾ ਸੀ ਇਹਨਾਂ ਦੇ ਮੱਥੇ ਨਾ ਲੱਗਣਾ, ਪਰ ਸਾਡੇ ਇਲਾਕੇ 'ਚ 40 ਤੁਰੇ ਆਉਂਦੇ ਨੇ, ਪੂਰਾ ਇਲਾਕਾ ਬਰਬਾਦ ਹੋ ਜਾਏਗਾ, ਅਸੀਂ ਉਹਨਾਂ ਨੂੰ ਮੂੰਹ ਨਿਕਲਾਉਣਾ। ਸਿਦਕ ਕਾਇਮ ਰੱਖਿਆ ਜੀ, ਉਹਨਾਂ ਨੂੰ ਜੀ ਆਇਆ ਨਾ ਕਹਿਣਾ, ਉਹਦੇ ਨਾਲ ਅੰਦਰ ਉਹਨਾਂ ਦੇ ਚਰਨਾਟ ਛਿੜੇਗੀ, ਸਤਿਗੁਰੂ ਵੱਲ ਹੋ ਸਕਦਾ ਵਾਪਸ ਮੁੜਨ। ਇਸ ਭੈਣ ਦੇ ਖੋਕੇ ਨੇ ਇਹੋ ਜਿਹੀ ਲਹਿਰ ਚਲਾ ਦਿੱਤੀ। ਘਰ ਗਏ ਤੇ ਅੱਗੋਂ ਸਵਾਗਤ ਨਾ ਹੋਇਆ, ਠੋਕਰ ਵੱਜੀ ਉਹ ਮਨਾ, ਸਤਿਗੁਰੂ ਦੇ ਦਰਵਾਜ਼ੇ ਖੁਦ ਬੰਦ ਕਰਕੇ ਆ ਗਿਆ। ਪਰ ਘਰ ਦੇ ਦਰਵਾਜ਼ੇ ਇਹਨਾਂ ਪਰਿਵਾਰ ਦੇ ਮੈਂਬਰਾਂ ਨੇ ਕਰ ਰਹੇ ਨੇ, ਸਾਨੂੰ ਤਾਂ ਕਿਧਰੇ ਵੀ ਢੋਈ ਨਾ ਮਿਲੀ, ਨਾ ਇੱਥੇ ਤਾਂ ਉੱਥੇ। ਉਦੋਂ ਕਿਹਾ, ਘਰ ਰਹਿਣ ਦੀ ਇਜਾਜ਼ਤ ਦਿਓ, ਵਾਪਸ ਜਾ ਨਹੀਂ ਸਕਦੇ, ਜਦੋਂ ਖਬਰ ਮਿਲੇਗੀ ਇੱਕਦਮ ਅਸੀਂ ਸਤਿਗੁਰੂ ਕੋਲ ਪਹੁੰਚਾਂਗੇ। ਗੁਰੂ ਸਵਾਰਿਓ, ਜਦੋਂ ਹੀ ਸਤਿਗੁਰੂ ਕਲਕੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਪਿੱਛੋਂ ਅਨੰਦਪੁਰ ਸਾਹਿਬ ਛੱਡਿਆ, ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ। ਅੱਜ ਕਿਲ੍ਹਾ ਖਾਲੀ ਹੋ ਗਿਆ ਏ, ਅੱਜ ਸਰਸਾ ਨਦੀ ਦੇ ਕਿਨਾਰੇ ਕਹਿੰਦੇ ਪਰਿਵਾਰ ਵਿਛੜ ਗਿਆ ਏ। ਅਜੇ ਇਹ ਖਬਰਾਂ ਸੁਣਦੇ ਸਨ, ਗੁਰੂ ਕੇ ਪਿਆਰਿਓ, ਇਹੋ ਜਿਹੀ ਦਰਦਨਾਕ ਖਬਰ ਆ ਗਈ, ਕਲਕੀਆਂ ਵਾਲ ਦੇ ਵੱਡੇ 2 ਪੁੱਤਰ ਅਤੇ 40 ਸਿੰਘ ਚਮਕੌਰ ਦੀ ਗੜੀ ਅੰਦਰੋਂ ਨਿਕਲ ਕੇ 10 ਲੱਖ ਦੀ ਫੌਜ ਨਾਲ ਟਾਕਰਾ ਕਰਕੇ ਸ਼ਹੀਦ ਹੋ ਗਏ ਨੇ। ਅੰਦਰ ਸੋਚਦਾ ਮਨਾ, ਕਿਹੜੇ ਤੇਰੇ ਆਖੇ ਲੱਗ ਕੇ ਕਿਹੜੀ ਘੜੀ ਸੀ ਜਦੋਂ ਤੂੰ ਗਲਤੀ ਕਰ ਲਈ? ਬਸ ਇੰਨੀ ਕੁ ਖੇਡ ਸੀ, ਚੰਦ ਦਿਨ ਗੁਜ਼ਰਨ ਤੋਂ ਬਾਅਦ ਇੰਨੇ ਭਾਂਡੇ ਵਾਪਰ ਗਏ, ਉੱਡ ਕੇ ਜਾਣਾ ਚਾਹੁੰਦੇ ਨੇ, ਪਤਾ ਨਹੀਂ ਲੱਗਦਾ ਸਾਹਿਬ ਕਿੱਥੇ ਨੇ, ਲੱਭ ਰਹੇ ਨੇ। ਉਹਨਾਂ ਚਿਰ ਨੂੰ ਖਬਰ ਆਈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਵੀ ਸ਼ਹੀਦ ਹੋ ਗਏ ਨੇ, ਮਾਤਾ ਗੁਜਰ ਕੌਰ ਵੀ ਸ਼ਹੀਦ ਹੋ ਗਈ ਏ। ਉਹਨਾਂ ਨੂੰ ਸਰਹੰਦ ਦੀ ਦੀਵਾਰਾਂ ਅੰਦਰ ਚਿਣ ਦਿੱਤਾ ਗਿਆ ਏ। ਹੁਣ ਅੰਤਾਂ ਦੀ ਕਾਹਲੀ ਸੀ। ਅੱਜ ਦੇ ਦੀਵਾਨ ਅੰਦਰ ਮੈਨੂੰ ਇੱਕ ਮੁਸ਼ਕਲ ਆ ਰਹੀ ਏ, 2-4 ਪੁਰਾਣੀ ਸੰਗਤ ਦੇ ਇੱਧਰ ਉੱਧਰ ਵੇਖਣਾ ਬੰਦ ਨਹੀਂ ਕਰਦੇ, ਮੇਰਾ ਧਿਆਨ ਤੁਹਾਡੇ ਵਿੱਚ ਹੋਣ ਕਾਰਨ ਮੈਨੂੰ ਮੁਸ਼ਕਲ ਸਾਥ ਦਿਓ। ਬਸ ਥੋੜ੍ਹੇ ਜਿਹੇ ਮਿੰਟ ਬੋਲ ਕੇ ਤੁਹਾਡੇ ਤੋਂ ਮੈਂ ਖਿਮਾ ਹੀ ਮੰਗ ਲੈਣੀ ਏ। ਤਰਲਾ ਏ, ਰਸ ਨਾ ਤੋੜੋ, ਗੁਰੂ ਨੂੰ ਆਖੋ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ ਗਰੀਬ ਨਵਾਜ ਪਿਤਾ ਨੇ ਕੁਝ ਐਖੋ ਜੀ ਖੇਡ ਰਚੀ ਗੁਰੂ ਕੇ ਪਿਆਰਿਓ ਇਤਿਹਾਸ ਦੇ ਪੰਨੇ ਬਹੁਤ ਲੰਬੇ ਇੱਕ ਹਨ ਜਦੋਂ ਨਾ ਭਾਈ ਮਾਨ ਸਿੰਘ ਸਾਹਿਬ ਹਾਂ ਅਤੇ ਉਹਨਾਂ ਦੇ ਸਾਥੀ ਸਤਿਗੁਰੂ ਦੀ ਤਲਾਸ਼ ਵਿੱਚ ਹਨ ਪਤਾ ਲੱਗਣਾ ਸ਼ੁਰੂ ਹੋ ਗਿਆ ਅੱਜ ਸਤਿਗੁਰੂ ਉੱਚਦਾ ਪੀਰ ਬਾਣ ਹੌਲੀ ਹੌਲੀ ਜਦੋਂ ਸਤਿਗੁਰੂ ਪਿਤਾ ਜੀ ਆਖ ਇਹਨੇ ਰਾਏ ਕੋਟ ਰਾਏ ਕਲਾ ਦੇ ਕੋਲ ਹੌਲੀ ਹੌਲੀ ਖਬਰਾਂ ਫੈਲੀਆਂ ਜਦੋਂ ਗਰੀਬ ਨਵਾਜ ਪਿਤਾ ਜੀ ਦੇ ਉੱਪਰ ਦੁਬਾਰਾ ਕੋਟਕਪੂਰੇ ਤੋਂ ਬਾਅਦ ਵਜ਼ੀਰ ਖਾਨ ਨੇ ਹਮਲਾ ਕਰਨਾ ਚਾਹਿਆ ਉਦੋਂ ਤੱਕ ਇਹ ਪਹੁੰਚ ਚੁੱਕੇ ਸਨ ਪਰ ਅੰਦਰ ਅਰਦਾਸ ਕੀਤੀ ਸਤਿਗੁਰੂ ਜੀ ਅਸੀਂ ਆਪ ਜੀ ਦੇ ਸਨਮੁਖ ਨਹੀਂ ਜਾ ਸਕਾਂਗੇ ਸਾਡੀ ਹਿੰਮਤ ਨਹੀਂ ਗਰੀਬ ਨਵਾਜ ਪਿਤਾ ਜੀ ਹੱਥੀਂ ਬੇਦਾਵੇ ਲਿਖ ਕੇ ਦਿੱਤੇ ਹੁਣ ਸਤਿਗੁਰੂ ਤੇਰੇ ਸਾਹਮਣੇ ਕਿਹੜਾ ਮੂੰਹ ਲੈ ਕੇ ਹੋਈਏ ਪਰ ਤੂੰ ਬਖਸ਼ੇਂਦੇ ਜ਼ਰੂਰ ਮਿਹਰ ਕਰੇਗਾ ਇਹਨਾਂ ਨੇ ਤਰਤੀਬ ਸੋਚੀ ਜਿੱਥੇ ਕਲਗੀਆਂ ਵਾਲੇ ਪਿਤਾ ਨੇ ਜੰਗ ਕਰਨ ਲਈ ਜਿਹੜੀ ਢਾਬ ਚੁਣੀ ਸੀ ਖਿਦਰਾਣੇ ਦੇ ਉਹਦੇ ਤੋਂ ਪਹਿਲਾਂ ਹੋਇਆ ਕੀ ਗੁਰੂ ਕੇ ਪਿਆਰਿਓ ਭਾਈ ਮਾਨ ਸਿੰਘ ਇਹਨਾਂ ਦੇ ਨਾਲ ਸਾਥੀ ਮਾਤਾ ਭਾਗ ਕੌਰ ਹੋਰ ਅਨੇਕਾਂ ਰਲ ਗਏ ਸਤਿਗੁਰਾਂ ਤੋਂ ਪਹਿਲਾਂ ਹੀ ਵੱਡੇ ਵੱਡੇ ਇਹਨਾਂ ਨੇ ਕੱਪੜੇ ਝਾੜਾਂ 'ਤੇ ਪਾ ਕੇ ਇੰਜ ਲੱਗੇ ਵੀ ਤੰਬੂ ਲੱਗੇ ਕਨ ਬਹੁਤ ਫੌਜਾਂ ਨੇ ਇਹਨਾਂ ਸੋਚਿਆ ਅਸੀਂ ਐਖੋ ਜਿਹੀ ਨਾਕਾਬੰਦੀ ਕਰਾਂਗੇ ਦੁਸ਼ਮਣਾਂ ਦੀ ਫੌਜ ਪਹਿਲਾਂ ਸਾਡੇ ਨਾਲ ਟਕਰਾਏਗੀ ਉਸ ਤੋਂ ਬਾਅਦ ਸਤਿਗੁਰੂ ਜੀ ਤੱਕ ਪਹੁੰਚੇਗੀ ਜਾਂ ਸਤਿਗੁਰੂ ਉਹਨਾਂ ਚਿਰ ਨੂੰ ਦੂਰ ਜਾ ਚੁੱਕਣਗੇ ਉਹਨਾਂ ਨੂੰ ਮੌਕਾ ਮਿਲ ਜਾਏਗਾ ਜੇ ਅਸੀਂ ਸ਼ਹੀਦ ਹੋ ਗਏ ਤੇ ਤਾਂ ਵੀ ਪ੍ਰਵਾਨ ਜੇ ਨਾ ਹੋਏ ਤੇ ਗੁਰੂ ਦੀ ਅਸੀਸ ਦੇ ਪਾਤਰ ਬਣਾਂਗੇ ਵਜ਼ੀਰ ਖਾਨ ਦੀਆਂ ਫੌਜਾਂ ਨੇ ਹਮਲਾ ਕੀਤਾ ਇਹਨਾਂ ਦੇ ਅੰਦਰ ਇੱਕ ਤਾਂ ਗੁਰੂ ਕੇ ਪਿਆਰਿਓ ਸਿੱਖੀ ਲਈ ਪਿਆਰ ਇੱਕ ਪਛਤਾਵੇ ਤੋਂ ਬਾਅਦ ਅੰਦਰ ਗੁਰੂ ਦੇ ਪਿਆਰ ਵਿੱਚ ਤਪਿਆ ਹੋਇਆ ਏ ਤੀਜਾ ਇਹਨਾਂ ਨੂੰ ਮਰਨ ਤੋਂ ਡਰ ਕੋਈ ਨਹੀਂ ਚੌਥਾ ਨਾਲ ਮਾਤਾ ਭਾਗ ਕੌਰ ਵਰਗੀ ਦੇ ਉਹ ਬਚਨ ਸੀਨੇ ਨੂੰ ਵੱਡ ਵੱਡ ਖਾਂਦੇ ਨੇ ਇਹ ਕੱਲਾ ਕੱਲਾ ਸਵਾ ਸਵਾ ਲੱਖ ਜਿੰਨੀ ਤਾਕਤ ਰੱਖਦਾ ਹੁਣ ਅੰਦਰ ਗੁਰੂ ਕੇ ਪਿਆਰਿਓ ਜਦੋਂ ਅੰਦਰੋਂ ਅਹਿਸਾਸ ਹੋ ਜਾਵੇ ਨਾ ਉਦੋਂ ਇਹ ਸਰੀਰ ਛੋਟਾ ਜਿਹਾ ਬਹੁਤ ਵੱਡੀ ਤਾਕਤ ਦਾ ਮਾਲਕ ਬਣ ਜਾਂਦਾ ਏ ਪਰ ਜੇਕਰ ਅੰਦਰੋਂ ਸੱਚ ਨਿਕਲ ਜਾਵੇ ਤਾਂ ਦੁਨੀ ਚੰਦ ਵਰਗੇ ਵੱਡੇ ਵੱਡੇ ਵੀ ਫਿੱਕੇ ਪੈ ਜਾਂਦੇ ਨੇ ਕੋਈ ਉਹਨਾਂ ਕੋਲ ਤਾਕਤ ਨਹੀਂ ਰਹਿੰਦੀ ਹੋਇਆ ਕਿ ਉਹ ਜਦੋਂ ਦੁਸ਼ਮਣ ਲੜੇ ਨੇ ਸਤਿਗੁਰੂ ਪਿਤਾ ਜਾਣਦੇ ਨੇ ਉਹ ਵਿੱਚੇ ਵਿੱਚ ਤੀਰ ਛੱਡਦੇ ਨੇ ਬਾਕੀ ਫੌਜਾਂ ਵੀ ਤਿਆਰ ਨੇ ਜਦੋਂ ਲਗਾਤਾਰ ਜੰਗ ਹੋਈ ਉਹ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਨਹੀਂ ਮਿਲਿਆ ਸਲਾਹ ਹੋਈ ਸ਼ਾਇਦ ਸਾਰੇ ਮਾਰਕੇ ਗਏ ਨੇ ਉਹ ਆਪਣੇ ਮਨੋਂ ਜਿੱਤ ਕੇ ਵਾਪਸ ਮੁੜ ਗਏ ਇੱਧਰੋਂ ਗਰੀਬ ਨਵਾਜ ਪਿਤਾ ਮਹਾਰਾਜ ਉੱਠੇ ਖਨ ਜਾ ਕੇ ਸਿੰਘਾਂ ਦੀਆਂ ਲਾਸ਼ਾਂ ਨੂੰ ਗੁਰੂ ਕੇ ਪਿਆਰ ਤੋਂ ਸੰਭਾਲਦੇ ਨੇ ਇੱਕ ਨੂੰ ਚੁੱਕਦੇ ਖਨ ਪਿਆਰ ਦਿੰਦੇ ਖਨ ਕਹਿੰਦੇ ਮੇਰਾ ਪੰਜ ਖਜਾਰੀਏ ਦੂਸਰੇ ਦਾ ਸਿਰ ਚੁੱਕਦੇ ਖਨ ਆਪਣੀ ਗੋਦ ਵਿੱਚ ਲੈ ਕੇ ਇਹ ਮੇਰਾ 10,000 ਕਿਸੇ ਨੂੰ 20,000 ਤਰਦਿਆਂ ਤਰਾਂਦਿਆਂ ਗੁਰੂ ਕੇ ਪਿਆਰਿਓ ਕਲਕੀਆਂ ਵਾਲੇ ਪਿਤਾ ਮਹਾਰਾਜ ਅੱਜ ਉਸ ਹਸਤੀ ਕੋਲ ਪਹੁੰਚ ਗਏ ਜਿਹੜੇ ਇਹਨਾਂ ਦਾ ਆਗੂ ਸੀ ਜਿਸ ਨੇ ਕਦੇ ਬੇਮੁੱਖ ਹੋਣ ਵਿੱਚ ਵੀ ਪਹਿਲ ਕੀਤੀ ਸੀ ਪਰ ਅੱਜ ਸਨਮੁੱਖ ਹੋਣ ਵਿੱਚ ਵੀ ਓਡੀ ਵੱਡੀ ਪਹਿਲ ਕੀਤੀ ਹੈ ਜਿਹੜਾ ਕਦੇ ਸਤਿਗੁਰੂ ਤੋਂ ਤੋੜ ਕੇ ਲੈ ਗਿਆ ਸੀ ਅੱਜ ਜੋੜਨ ਲਈ ਵੀ ਕੋਈ ਰੂਹ ਆਈਏ ਜਦੋਂ ਉਸ ਦੇ ਸਰੀਰ 'ਤੇ ਜ਼ਖਮ ਬਹੁਤ ਵਧੇਰੇ ਲੂ ਬਹੁਤ ਵੱਗ ਚੁੱਕਾ ਏ ਧਰਤੀ 'ਤੇ ਨਿਟਾਲ ਪਿਆ ਏ ਸਾਥੀ ਕੋਈ ਸ਼ਹੀਦ ਹੋ ਕੇ ਖਨ ਕੋਈ ਜ਼ਿੰਦਗੀ 'ਤੇ ਮੌਤ ਨਾਲ ਘੋਲ ਕਰਦੇ ਖਨ ਕੋਈ ਸਿਸਕਦੇ ਪਏ ਨੇ ਕਿਸੇ ਦੀ ਬਾਂਹ ਵੱਡੀ, ਕਿਸੇ ਦੀ ਲੱਤ ਵੱਡੀ ਕੋਈ ਏ, ਕਿਸੇ ਦੇ ਸੀਨੇ ਵਿੱਚ ਤੀਰ ਵੱਜੇ ਕੋਏ ਨੇ। ਗੁਰੂ ਕੇ ਪਿਆਰਿਓ, ਬਹੁਤ ਜੰਗ ਦੀ ਖਾਲਤ ਦਰਦਨਾਕ ਦੀ ਬਣੀ ਹੋਈ ਏ। ਭਾਈ ਮਹਾਂ ਸਿੰਘ ਬਾਹਰੋਂ ਤਾਂ ਬੇਹੋਸ਼ ਜਾਪਦਾ, ਪਰ ਅੰਦਰੋਂ ਇੱਕ ਅਰਦਾਸ ਕਰਦਾ ਪਿਆ ਏ। ਭਾਈ ਵੀਰ ਸਿੰਘ ਲਿਖਦੇ ਨੇ ਭਾਈ ਮਹਾਂ ਸਿੰਘ ਦੇ ਅੰਦਰ ਦੀ ਬਾਤ ਨੂੰ, ਕਹਿੰਦੇ ਉਹ ਕਹਿਣ ਲੱਗਾ, ਗਰੀਬ ਬਨਵਾਰ, ਮੈਂ ਵੱਡਾ ਗੁਸਤਾਖ ਹਾਂ, ਇੱਕ ਮੇਰੇ 'ਤੇ ਤਰਸ ਕਰ, ਇੱਕ ਵਾਰ ਮਰਨ ਤੋਂ ਪਹਿਲਾਂ ਮੈਨੂੰ ਦੀਦਾਰ ਦੇ ਦੇ, ਤਾਂ ਕਿ ਮੈਂ ਆਪਣੀ ਭੁੱਲ ਦੀ ਖਿਮਾ ਮੰਗਾਂ। ਪਰ ਜਦੋਂ ਨਹੀਂ ਆਏ, ਮੌਤ ਹੋਰ ਨੇੜੇ ਹੋ ਗਈ। ਗਰੀਬ ਬਨਵਾਰ, ਕੋਈ ਆਪਣਾ ਸਿੰਘ ਭੇਜ ਦਿਓ, ਉਹ ਕਵੇ ਮੈਨੂੰ ਸਤਿਗੁਰੂ ਨੇ ਭੇਜਿਆ ਏ, ਮੈਂ ਤਾਂ ਵੀ ਬਖਸ਼ਿਆ ਜਾਵਾਂਗਾ। ਨਹੀਂ ਆਏ ਸਤਿਗੁਰੂ ਜੀਓ, ਮੌਤ ਹੋਰ ਨੇੜੇ ਆ ਗਈ ਏ, ਇੱਕ ਕਿਰਪਾ ਕਰੋ, ਜਦੋਂ ਉਹਨੇ ਸਰੀਰ ਛੱਡਾਂਗਾ, ਸਾਰੇ ਲੋਕ ਆਉਣਗੇ, ਜੇਕਰ ਤੂੰ ਮੇਰੀ ਲਾਸ਼ 'ਤੇ ਵੀ ਦ੍ਰਿਸ਼ਟੀ ਪਾ ਦਿੱਤੀ, ਮੈਂ ਤਾਂ ਵੀ ਬਖਸ਼ਿਆ ਜਾਵਾਂਗਾ, ਪਰ ਜੇ ਤੂੰ ਮੇਰੀ ਲਾਸ਼ 'ਤੇ ਵੀ ਨਿਗਾਹ ਨਾ ਪਾਈ, ਇੱਕ ਕਿਰਪਾ ਕਰੀ ਮੇਰੇ ਉੱਪਰ, ਅਗਲਾ ਜਨਮ ਸਿੱਖ ਦੇ ਘਰ ਦੇਵੀਂ, ਮੈਂ ਸਾਰੀ ਜ਼ਿੰਦਗੀ ਤੇਰੇ ਦਰ ਦਾ ਪਾਣੀ ਭਰ ਕੇ ਖਿਮਾ ਮੰਗਾਂਗਾ। ਜਦੋਂ ਐਡੀ ਉੱਚੀ ਭਾਵਨਾ ਬਣਾਈ ਗੁਰੂ ਕੇ ਪਿਆਰਿਓ, ਭਾਈ ਮਹਾਂ ਸਿੰਘ ਸਾਹਿਬ ਜੀ ਨੇ, ਉਹਨਾਂ ਦੇ ਬਹੁਤ ਪਿਆਰੇ ਬਚਨ ਹਨ, ਭਾਈ ਵੀਰ ਸਿੰਘ ਦੇ ਜੀਵਦਿਆਂ ਤਾਂ ਮਿਲਿਆ ਸੋਹਣਾ, ਅੰਤ ਸਮੇਂ ਨਾ ਆਇਆ, ਮੁੱਖ ਯਾਤਰਾ ਨਾ ਕੀਤੀ ਉਸ ਆ ਕੇ, ਸੇਰਾ ਪੀ ਨਾਮ ਭਿਜਵਾਇਆ, ਬਣੀ ਸਮਾਧ ਜਗਤ ਆ ਟੁੱਕਾ, ਸੋਹਣੇ ਝਾਤ ਨਾ ਪਾਈ, ਛਾਲਾ ਮਿਟੇ ਨਾ ਤਾਂ ਅਸਾਡੀ ਤੁਸੀਂ ਕਰੋ ਮਨ ਪਾਇਆ। ਗਰੀਬ ਬਨਵਾਸ ਕਲਗੀਆਂ ਵਾਲੇ ਐਨ ਉਸੇ ਵਕਤ ਪਹੁੰਚ ਗਏ, ਭਾਈ ਮਹਾਂ ਸਿੰਘ ਕੋਲ ਪਹੁੰਚੇ, ਇਹ ਮੇਰਾ 30,000 ਈਏ, ਛੇਤੀ ਨਾਲ ਸਿਰ ਚੁੱਕਿਆ, ਆਪਣੀ ਗੋਦ ਵਿੱਚ ਲਿਆ। ਇਤਿਹਾਸ ਬੜਾ ਹੀ ਪਿਆਰਿਓ, ਇੱਥੇ ਆ ਕੇ ਗੰਭੀਰ ਹੋ ਜਾਂਦਾ ਏ। ਕਹਿੰਦੇ ਇੱਕ ਵਾਰ ਚਮਕੌਰ ਦੀ ਗੜੀ 'ਚੋਂ ਸਤਿਗੁਰੂ ਨਿਕਲ ਰਹੇ ਸਨ, ਇੱਕ ਵਾਰ ਅੱਜ ਮੁਕਤਸਰ ਖਿਦਰਾਣੀ ਦੀ ਢਾਬ 'ਤੇ ਜਿਹੜੀ ਜੰਗ ਹੋਈ, ਇੱਥੋਂ ਆ ਰਹੇ ਨੇ। ਜਦੋਂ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲ ਉਹ ਲੰਘੇ ਅਤੇ ਖੰਜੂ ਨਹੀਂ ਕੇਰੇ, ਸ਼ੁਕਰ ਮਨਾਏ ਨੇ। ਭਾਈ ਪੰਜਾਂ ਪਿਆਰਿਆਂ 'ਚੋਂ 3 ਪਿਆਰੇ ਗਏ, ਸ਼ੁਕਰ ਮਨਾਏ ਨੇ। ਪਰ ਅੱਜ ਜਦੋਂ ਭਾਈ ਮਹਾਂ ਸਿੰਘ ਅਤੇ ਸਾਥੀਆਂ ਨੇ ਪਛਤਾਵਾ ਕਰਕੇ ਮੁੜੇ, ਇੱਕ ਇੱਕ ਸਿੰਘ ਦਾ ਸਿਰ ਸਤਿਗੁਰਾਂ ਚੁੱਕਿਆ ਅਤੇ ਉਹਨਾਂ ਦੇ ਨੇਤਰਾਂ ਵਿੱਚੋਂ ਪਿਆਰ ਦੇ ਖੰਜੂਆਂ ਨੇ ਉਹਨਾਂ ਦੇ ਮੂੰਹ ਧੋਤੇ ਖਾਣ। ਭਾਈ ਮਹਾਂ ਸਿੰਘ ਕੋਲ ਆਏ, ਇੱਕ ਹੱਥ ਨਾਲ ਭਾਈ ਮਹਾਂ ਸਿੰਘ ਦਾ ਮੂੰਹ ਪੂੰਝਦੇ ਖਾਣ, ਦੂਜੇ ਨਾਲ ਉਹਦੇ ਸਿਰ 'ਤੇ ਹੱਥ ਫੇਰਦੇ ਖਾਣ। ਮਹਾਂ ਸਿੰਘਾ, ਤੂੰ ਮੇਰਾ 30,000 ਈਏ। ਮਹਾਂ ਸਿੰਘਾ, ਇੱਕ ਵਾਰ ਬੋਲ, ਤੇਰੇ ਨਾਲ 2 ਗੱਲਾਂ ਕਰਨੀਆਂ ਖਾਣ। ਭਾਈ ਮਹਾਂ ਸਿੰਘ ਦੀ ਆਤਮਾ ਸੁਣਦੀ ਏ, ਪਰ ਬਾਹਰੋਂ ਖੋਸ਼ ਕੋਈ ਨਹੀਂ। ਗਰੀਬ ਬਨਵਾਸ ਪਿਤਾ ਮਹਾਰਾਜ ਪੁੱਤਰਾਂ ਦੇ ਕੋਲ ਉਹ ਲੰਘ ਜਾਂਦਾ ਏ, ਪਰ ਸਿੱਖ ਪੁੱਤਰਾਂ ਦਾ ਸੀ ਚੁੱਕ ਕੇ ਆਪਣੀ ਗੋਦ ਵਿੱਚ ਰੱਖਦਾ ਹੈ। ਗੁਰੂ ਕੇ ਪਿਆਰਿਓ, ਜਦੋਂ ਹੰਝੂ ਤਰਪ ਤਰਪ ਕਰਕੇ ਡਿੱਗਦੇ ਖਾਣ, ਅਤੇ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ, ਮੇਰੇ ਪਾਤਸ਼ਾਹ ਨੇ ਇਹ ਕਰਮ ਕੀਤਾ, ਪਾਣੀ ਲਿਆ ਕੇ ਕਹਿਣ ਲੱਗੇ, ਸਿੰਘੋ ਜਲ ਲਿਆਓ। ਮੂੰਹ ਵਿੱਚ ਜਦੋਂ ਪਾਣੀ ਪਾਇਆ, ਪਹਿਲਾ ਪਾਣੀ ਬੂੰਦ ਅੰਦਰ ਲੰਘ ਗਈ, 2-4 ਹੋਰ ਲੰਘੀਆਂ, ਹੁਣ ਨੇਤਰ ਵੀ ਚਮਕੇ, ਜ਼ੁਬਾਨ ਵੀ ਖਿਲਣਾ ਮਾੜੀ ਜੀ ਚਾਹੁੰਦੀ ਏ। ਪਾਣੀ ਦੇ ਘੁੱਟ ਪਿਲਾ ਕੇ ਸਤਿਗੁਰਾਂ ਨੇ ਖੋਸ਼ ਵਿੱਚ ਲਿਆਂਦਾ, ਮਹਾਂ ਸਿੰਘ ਦੇ ਨੇਤਰ ਖੁੱਲ ਗਏ ਅਤੇ ਖੁੱਲ ਕੇ ਇੱਕਦਮ ਫਿਰ ਬੰਦ ਹੋ ਗਏ। ਵਾਹ ਕਲਕੀਆਂ ਵਾਲਿਆ, ਮੈਂ ਸੋਚਦਾ ਸਾਂ ਦ੍ਰਿਸ਼ਟੀ ਪਾਈ, ਮੇਰੇ ਏਡੇ ਭਾਗ ਉੱਚੇ ਹੋ ਗਏ। ਗਰੀਬ ਬਨਵਾਸ, ਮੇਰੇ ਵਰਗੇ ਨਾ ਚੀਜ਼ ਨੂੰ ਚੁੱਕ ਕੇ ਆਪਣੀ ਗੋਦ ਵਿੱਚ ਤੂੰ ਰੱਖਿਆ ਹੋ ਗਿਆ ਏ। ਬਸ ਉਦੋਂ ਸ਼ੁਕਰਾਂ ਦੇ ਖੰਜੂ ਅੰਦਰ ਦਾ ਲਹੂ ਨਹੀਂ ਰਹਿ ਗਿਆ, ਉਹ ਕੇਵਲ ਪਿਆਰਾਂ ਦੇ ਖੰਜੂ ਬਣ ਗਏ। ਬਸ ਬੋਲਿਆ ਨਹੀਂ, ਸਤਿਗੁਰੂ ਕਹਿਣ ਲੱਗੇ, ਮਹਾਂ ਸਿੰਘਾ ਕੁਛ ਮੰਗ, ਪੁੱਤਰਾ ਕੁਝ ਮੰਗੇਗਾ ਬਾਪ ਦਾ ਸੀਨਾ ਠਰੇਗਾ। ਪੁੱਤਰ ਮੰਗਾਂ ਤੇਰੀਆਂ ਨਹੀਂ, ਸਾਡੇ ਲਈ ਕੀ ਕੁਝ ਮੰਗ। ਬਾਪ ਪੁੱਤਰ ਨੂੰ ਦੇਖ ਕੇ ਖੁਸ਼ ਹੁੰਦਾ ਏ। ਅੱਜ ਸਿੱਖ ਪੁੱਤਰ ਵਾਪਸ ਮੁੜੇ ਨੇ, ਅੱਜ ਬੜੀਆਂ ਰਹਿਮਤਾਂ ਮਿਲਤੀਆਂ ਨੇ। ਮਾਂ ਸਿੰਘਾ ਬੋਲ ਤੇ ਕੁਝ ਮੰਗ। ਕਹਿਣ ਲੱਗਾ ਗੁਰੂ ਦਾਤਾ, ਅੱਜ ਤੇਰੀ ਗੋਦ ਵਿੱਚ ਤੂੰ ਟਿਕਾਇਆ ਏ, ਜਿਹਨੂੰ ਤੇਰੀ ਗੋਦ ਮਿਲ ਗਈ ਉਹਨੇ ਹੋਰ ਕੀ ਲੈਣਾ ਏ। ਗਰੀਬ ਨਿਵਾਰ ਇਹ ਮੰਗਦਾ ਸਾਂ, ਬਸ ਇਸ ਗੋਦ ਵਿੱਚ ਟਿਕਾਈ ਰੱਖ। ਨਹੀਂ ਸਾਹਿਬ ਕਹਿੰਦੇ, ਅੱਜ ਕੁਝ ਮੰਗਣਾ ਪਵੇਗਾ, ਅੱਜ ਤੂੰ ਆਪਣੀ ਜ਼ੁਬਾਨ ਤੋਂ ਕੁਝ ਮੰਗ ਲੈ। ਗਰੀਬ ਨਿਵਾਰ ਜੇ ਤਰੁੱਠੇ ਹੋ, ਮੇਰਾ ਦੇ ਘਰ ਆਏ ਹੋ, ਮੇਰੀ ਜਦੋਂ ਮੇਰੀ ਸੁਰਤ ਉੱਪਰ ਜਾਂਦੀ ਏ, ਸੱਚਖੰਡ ਨੂੰ ਰੁਕਾਵਟ ਪਾਉਂਦਾ ਏ। ਜਿਹੜੇ ਕਾਲੇ ਅੱਖਰ ਲਿਖੇ ਸਨ ਮੈਂ ਦਾਤਾ, ਮੇਰੀ ਅੱਖਾਂ ਦੇ ਸਾਹਮਣੇ ਉਹ ਟੁਕੜਾ ਪਾੜ ਦੇ। ਗਰੀਬ ਨਿਵਾਜ ਪਿਤਾ ਮਹਾਰਾਜ, ਤੂੰ ਸਾਰਾ ਕੁਝ ਆਪਣੇ ਸਰੀਰ ਤੋਂ ਪਰਾਂ ਸੁੱਟਿਆ ਏ, ਪਰ ਉਹ ਸਿੱਖ ਦਾ ਕਾਗਜ਼ ਦਾ ਟੁਕੜਾ ਨਾ ਪਰਾਂ ਪੂਣ ਦਿੱਤਾ, ਉਹ ਅਜੇ ਵੀ ਤੇਰੇ ਕੋਲ ਏ, ਅਜੇ ਵੀ ਤੇਰੇ ਹੱਥਾਂ ਵਿੱਚ ਏ। ਕੱਢਿਆ ਛੇਤੀ ਨਾਲ, ਉਹਦੇ ਟੁਕੜੇ ਟੁਕੜੇ ਕਰਕੇ ਹਵਾ 'ਚ ਉਡਾ ਦਿੱਤੇ ਨੇ। ਮਾਂ ਸਿੰਘਾ ਉਹਦੇ ਬਚਨ ਸਨ, ਸਤਿਗੁਰੂ ਟੁੱਟੀ ਗੰਢ ਲਓ। ਸਾਹਿਬ ਕਹਿੰਦੇ, ਤੇਰੀ ਵੀ ਗੰਢੀ ਗਈ, ਤੇਰੀ ਬਦੌਲਤ ਪੂਰੇ ਇਲਾਕੇ ਦੀ ਗੰਢੀ ਗਈ। ਜਦੋਂ ਸਤਿਗੁਰੂ ਬਖਸ਼ਦੇ ਨੇ ਤੇ ਇੱਕ ਨੂੰ ਨਹੀਂ ਬਖਸ਼ਦੇ ਗੁਰੂ ਕੇ ਪਿਆਰਿਓ। ਬਬੀ ਅੱਜ ਤੂੰ ਮੰਗਦਾ ਨਾ ਰੱਬ ਕੋਲੋਂ ਸਵਾਂਤੀ ਬੂੰਦ, ਤੇ ਉਹਦੇ ਲਈ ਦੋ ਚਾਰ ਬੂੰਦਾਂ ਨਹੀਂ ਆਉਂਦੀਆਂ, ਬੱਦਲਾਂ ਦੇ ਰਾਹੀਂ ਹਜ਼ਾਰਾਂ ਲੋਕਾਂ ਨੂੰ ਪਾਣੀ ਮਿਲਦਾ ਏ। ਜਦੋਂ ਕਿਸੇ ਇੱਕ ਸਿੱਖ ਦੀ ਅਰਦਾਸ ਸੁਣਦਾ ਸਤਿਗੁਰੂ, ਉਹਦੇ ਸਦਕਾ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ। ਭਾਈ ਦਾਨ ਸਿੰਘ ਦਾ ਸਦਕਾ ਵੀ ਗੁਰੂ ਕੇ ਪਿਆਰਿਓ, ਇਲਾਕਾ ਤਰਿਆ ਮਾਲਵਾ। ਮਾਂ ਸਿੰਘਾ ਤੂੰ ਮਾਝਾ ਤਾਰ ਦਿੱਤਾ ਏ, ਟੁੱਟੀ ਤੇਰੀ ਗੰਢੀ ਗਈ, ਸਭਨਾ ਦੀ ਗੰਢੀ ਗਈ, ਟੁਕੜਾ ਪਾੜ ਦੇ। ਸਤਿਗੁਰੂ ਨੇ ਉਹ ਵੀ ਪਾੜ ਦਿੱਤਾ ਏ। ਇਹ 'ਚ ਇੱਕ ਬੇਨਤੀ ਕਰਾਂ, ਦੋ ਘਟਨਾਵਾਂ ਸਦਾ ਜੋੜ ਕੇ ਵੇਖਿਆ ਕਰੋ। ਅਸੀਂ ਸਦਾ ਇੱਕੋ ਹੀ ਰੱਟ ਲਾਈ ਰੱਖਦੇ ਹਾਂ, ਜੀ ਮੇਰੇ ਕਰਮਾਂ ਵਿੱਚ ਕੁਝ ਨਹੀਂ, ਰੱਬ ਨੇ ਨਹੀਂ ਲਿਖਿਆ ਹੋਣਾ। ਸਤਿਗੁਰੂ ਕਹਿੰਦੇ, ਲਿਖਾਓ, ਆ ਕੇ ਅਸੀਂ ਲਿਖ ਦਿਆਂਗੇ। ਦੂਜੀ ਗੱਲ, ਅਸੀਂ ਕਹਿੰਦੇ ਸਾਡੇ ਤੋਂ ਕਰਮ ਮਾਠੇ ਹੋ ਗਏ, ਉਹ ਤਾਂ ਬਖਸ਼ੇ ਨਹੀਂ ਜਾਣੇ। ਸਤਿਗੁਰੂ ਜੀ ਕਹਿੰਦੇ ਨੇ, ਕਾਲੇ ਲੇਖ ਤੁਸੀਂ ਗਲਤੀ ਨਾਲ ਲਿਖ ਲਏ ਨੇ, ਜੇ ਸ਼ਰਨ ਵਿੱਚ ਆਓਗੇ ਤੇ ਲੇਖ ਪਾੜ ਵੀ ਦਿਆਂਗੇ। ਦੋਨੋਂ ਤਰ੍ਹਾਂ ਹੀ ਸਤਿਗੁਰੂ ਦਰਵਾਜ਼ਾ ਖੋਲ੍ਹਦੇ ਨੇ। ਮਾਂ ਸੁਲੱਖਣੀ ਕਹਿੰਦੀ ਹੈ, ਗਰੀਬ ਅਨੁਵਾਦ, ਇੱਕ ਪੁੱਤਰ ਛੇਵੇਂ ਗੁਰੂ ਨੂੰ ਸਤਿਗੁਰੂ ਗੁਰੂ ਘਰ ਗੋਬਿੰਦ ਪਿਤਾ ਜੀ ਕਹਿੰਦੇ, ਨਹੀਂ ਲਿਖਿਆ ਦਰਗਾਹ 'ਚੋਂ। ਭਾਈ ਗੁਰਦਾਸ ਸਾਹਿਬ ਨੇ ਤੋਰਿਆ, ਇਹਨੇ ਕਾਗਜ਼ ਕਲਮ ਦਵਾਤ ਲਈ, ਉਹੀ ਸਤਿਗੁਰੂ ਘੋੜੇ 'ਤੇ ਸਵਾਰ ਖੋਣ ਲੱਗੇ। ਗਰੀਬ ਅਨੁਵਾਦ, ਜੇ ਪਹਿਲਾਂ ਨਹੀਂ ਲਿਖਿਆ ਤੇ ਹੁਣ ਲਿਖ ਦਿਓ, ਮੇਰੇ ਭਾਗਾਂ ਦੇ ਅੰਦਰ ਤੁਸਾਂ ਹੀ ਲਿਖਣਾ ਸੀ ਪਹਿਲਾਂ ਵੀ, ਤੁਸਾਂ ਹੀ ਹੁਣ ਲਿਖਣਾ ਏ, ਕਰ ਦਿਓ ਮੇਰ। ਜਦੋਂ ਇੰਨਾ ਵਿਸ਼ਵਾਸ ਵੇਖਿਆ, ਸੱਚਮੁੱਚ ਕਹਿਣ ਲੱਗੇ, ਜਾਓ ਪੁੱਤਰ ਮਿਲੇਗਾ ਨਾ। ਸਾਹਿਬਾ ਇਸ ਤਰ੍ਹਾਂ ਨਹੀਂ ਜਾਂਦੀ, ਕੌਣ ਲਿਖਾਣਾ ਏ, ਜਿਹੜੀ ਗੱਲ ਲਿਖੀ ਜਾਏ ਨਾ ਉਹ ਪੱਕੀ ਹੁੰਦੀ ਏ। ਇੱਥੇ ਇੱਕ ਹੋਰ ਬਚਨ ਵਿਚਾਰੋ, ਸਤਿਗੁਰੂ ਜੀ ਨੇ ਨਾ ਜਿਹੜੇ ਸਾਡਾ ਜਿੰਨਾ ਹੁਕਮਾਂ ਨਾਲ ਭਲਾ ਹੋਣਾ ਏ, ਉਹ ਸਾਨੂੰ ਜ਼ਬਾਨੀ ਨਹੀਂ ਕਹੇ, ਜ਼ਬਾਨੀ ਗੱਲ 'ਤੇ ਵਿਸਰ ਜਾਂਦੀ ਏ। ਜਿਹੜਾ ਕੁਝ ਦਰਗਾਹ 'ਚ ਹਿਸਾਬ ਕਿਤਾਬ ਹੋਣਾ ਏ, ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ 1430 ਪੰਨੇ, ਉਹਨਾਂ ਦਾ ਆਪਣਾ ਲਿਖਿਆ ਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ, ਇਸ ਲਿਖੇ ਨੂੰ ਕੋਈ ਟਾਲ ਨਹੀਂ ਸਕਦਾ। ਮੈਂ ਬੇਨਤੀ ਕਰਦਾ ਸਾਂ, ਮਾਂ ਸੁਲੱਖਣੀ ਕਹਿੰਦੀ, ਮੈਂ ਤਾਂ ਕਾਗਜ਼ 'ਤੇ ਲਿਖਾਉਣਾ। ਸਿੰਘ ਨਾਲ ਕਹਿਣ ਲੱਗੇ, ਫਿਰ ਕੀ ਹੋਏਗਾ। ਕਹਿਣ ਲੱਗੀ, ਬੋਲਿਓ ਸਤਿਗੁਰੂ ਕਾਗਜ਼ ਦੀ ਛਾਤੀ 'ਤੇ ਲਿਖਣਗੇ, ਉਧਰੋਂ ਦਰਗਾਹ 'ਚ ਮੇਰੇ ਮਸਤਕ 'ਤੇ ਲਿਖਿਆ ਜਾਏਗਾ। ਗੁਰੂ ਕੇ ਪਿਆਰਿਓ, ਘਟਨਾ ਕਿਹੜੀ ਸੋਹਣੀ। ਲਿਖਣ ਲੱਗਿਆਂ ਸਾਤਾ ਪੈ ਗਿਆ, ਜੋ ਪੈ ਗਿਆ ਉਹ ਹੋ ਜਾਣਾ ਏ, ਜੋ ਸਤਿਗੁਰੂ ਦੀ ਜ਼ੁਬਾਨ ਤੋਂ ਨਿਕਲ ਗਿਆ ਉਹ ਤਿੰਨੇ ਕਾਲ ਸਾਤੋਂ ਆਏ। ਪਰ ਘੋੜਾ ਵੀ ਕਹਿੰਦਾ ਹੋਏਗਾ ਦਾਤਿਆਂ, ਇਸ ਮਾਂ ਚਾਰ ਇਹਨੇ ਬੜੇ ਤਰਲੇ ਕੀਤੇ ਸਨ, ਬੜੇ ਦੁੱਖ ਚੱਲ ਇਹਨੀ ਜੇ ਤਰੁੱਟ ਪਿਆ ਇਹਨਾਂ ਤੇ ਫਿਰ ਇਹਨੂੰ ਇੱਕ ਕੀ ਦੇਣਾ, ਸੱਤ ਪੁੱਤਰਾਂ ਦੀ ਦਾਤ ਦੇ ਕੇ ਝੋਲੀ ਭਰ ਦੇ। ਮਾਂ ਲਿਖਾ ਆਈ ਪਰ ਮਾਂ ਸਿੰਘ ਕੋਲ ਕਾਕੇ ਲੇਖ ਲਿਖੇ ਗਏ। ਉਹ ਕਹਿੰਦਾ ਮੇਰੀ ਅੱਖਾਂ ਦੇ ਸਾਹਮਣੇ ਕਾਕੇ ਦਾ ਟੁਕੜਾ ਪਾੜ ਦਿਓ, ਇਸ ਲਈ ਕਾਗਜ਼ ਦਾ ਟੁਕੜਾ ਨਹੀਂ ਪਾਟੇਗਾ, ਮੇਰੇ ਕਰਮਾਂ ਦਾ ਹਿਸਾਬ ਕਿਤਾਬ ਦਰਗਾਹ 'ਚੋਂ ਪਾਟ ਜਾਏਗਾ। ਗੁਰੂ ਕੇ ਪਿਆਰਿਓ, ਚਾਹੇ ਲਿਖਾ ਲਓ ਅਤੇ ਚਾਹੇ ਇਹ ਲੇਖਾਂ ਦਾ ਤਰਕਾਂ ਦਾ ਲੇਖਾ ਪੜਵਾ ਲਓ, ਸਤਿਗੁਰੂ ਦੋਨੋਂ ਤਰ੍ਹਾਂ ਹੀ ਆਵਾਜ਼ ਮਾਰਦੇ ਹਨ, ਪਿਆਰ ਦਿੰਦੇ ਹਨ, ਰਹਿਮਤ ਕਰਦੇ ਨੇ। ਭਾਈ ਮਾਨ ਸਿੰਘਾ, ਤੇਰੀ ਟੁੱਟੀ ਗੰਢੀ ਬਿਦਾ ਆ ਪਾਟਾ, ਹੁਣ ਕੁਝ ਹੋਰ ਮੰਗ। ਸਤਿਗੁਰੂ ਇੱਕ ਮੰਗ ਹੁਣ ਪੂਰੀ ਕਰ ਦਿਓ, ਟੁੱਟ ਪਏ ਹੋਣਾ ਮਿਹਰਬਾਨ ਹੋਣਾ, ਇੱਕ ਮੰਗ ਪੂਰੀ ਕਰ ਦਿਓ। ਕਿਹੜੀ? ਸਾਹਿਬ ਜੀ ਦੇਖੋ, ਮੇਰੇ ਕੋਲ ਇਸ ਵਕਤ ਭੇਟਾ ਕਰਨ ਵਾਸਤੇ ਕੁਝ ਨਹੀਂ ਹਨ। ਕਲਕੀਆਂ ਵਾਲੇ ਕਹਿੰਦੇ ਮਾਨ ਸਿੰਘਾ ਸਮਾਂ ਥੋੜ੍ਹਾ ਹੈ, ਮੰਗ। ਸਤਿਗੁਰੂ ਜੀਓ, ਜੇ ਅੱਜ ਤਰੁੱਟ ਪਏ ਹੋ, ਇਹਨੇ ਵਰ ਦਿੱਤੇ ਜੇ, ਇੱਕ ਹੋਰ ਕਿਰਪਾ ਕਰ ਤੂੰ ਮੈਂ ਗਰੀਬ ਦੇ ਉੱਪਰ। ਕੋਈ ਤੈਨੂੰ ਸੋਨਾ ਭੇਟ ਕਰਦਾ, ਕੋਈ ਬਸਤਰ, ਕੋਈ ਮਾਇਆ, ਮੇਰੇ ਉੱਪਰ ਮੇਰੇ ਕੋਲ ਕੁਝ ਨਹੀਂ। ਆ ਮੇਰੇ ਕੋਲ ਇੱਕ ਬੱਚੇ ਤੁੱਛ ਜਾਏ, ਐਵੇਂ ਮਮੂਤੀ ਜੇ ਸਵਾਸ ਇਹ ਜਿੰਦੇ। ਸਤਿਗੁਰੂ ਜੀਓ, ਜਿਸ ਤਰ੍ਹਾਂ ਹੁਣ ਆਪਣੀ ਗੋਦ ਵਿੱਚ ਟਿਕਾ ਆ ਜੇ, ਮੈਂ ਜਿੰਦ ਭੇਟ ਕਰਦਾ ਵਾਂ। ਮਾਂ ਸਿੰਘ ਦਾ ਸੀਸ ਤੇਰੀ ਗੋਦ ਵਿੱਚ ਹੀ ਟਿਕਿਆ ਹੋਏ ਅਤੇ ਮੇਰੀ ਜਿੰਦ ਨੂੰ ਸਦਾ ਲਈ ਤੁਸੀਂ ਪ੍ਰਵਾਨ ਕਰ ਦਿਓ। ਮਾਨ ਸਿੰਘ ਵਰਗਾ ਕੌਣ ਬਖਸ਼ਿਆ, ਇੱਕੋ ਇੱਕ ਹਸਤੀ ਏ ਜਿਹਨੇ ਕਲਕੀਆਂ ਵਾਲੇ ਦੀ ਗੋਦ ਵਿੱਚ ਸਿਰ ਰੱਖ ਕੇ ਆਪਣੇ ਪ੍ਰਾਣ ਤਿਆਗੇ ਨੇ। ਗੁਰੂ ਕੇ ਪਿਆਰਿਓ, ਇਹੋ ਜਿਹਾ ਬਖਸ਼ਿੰਦਦਾਤਾ, ਇਹੋ ਜਿਹਾ ਮਿਹਰਬਾਨ, ਉਸ ਦੇ ਚਰਨਾਂ ਦਾ ਧਿਆਨ ਕਰਕੇ ਪਿਆਰ ਨਾਲ ਆਖੋ ਜੀ, ਹੋ ਜਾ ਕੁਰਬਾਨ ਸਾਈਂ ਆਪਣੇ, ਹੋ ਜਾ ਕੁਰਬਾਨ ਸਾਈਂ ਆਪਣੇ, ਹੋ ਅੰਜਾ ਕੁਰਬਾਨ ਸਾਈਂ ਆਪਣੇ, ਹੋ ਅੰਜਾ ਕੁਰਬਾਨ ਸਾਈਂ ਆਪਣੇ, ਭਾਈ ਮਾਨ ਸਿੰਘ ਦਾ ਸੀਸ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਦੀ ਗੋਦ ਵਿੱਚ ਹੈ। ਕਲਕੀਆਂ ਵਾਲ ਇਹਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਮਾਨ ਸਿੰਘ ਦੀ ਕਮਾਈ ਨੂੰ ਸਾਹਮਣੇ ਰੱਖ ਕੇ ਪੰਜ ਕੁ ਮਿੰਟ ਗੁਰੂ ਕੇ ਪਿਆਰਿਓ ਜਿਵੇਂ ਰਾਤ ਖੁੱਲ੍ਹ ਕੇ ਬੋਲਦੇ ਸੀ ਉਸ ਤਰ੍ਹਾਂ ਕਹਿਣਾ ਏ, ਵਾਹਿਗੁਰੂ 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 ਵਾਹ ਗੁਰੂ, 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 ਵਾਹ ਗੁਰੂ,
ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ,
ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ,
ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ,
ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਕੁਛ ਦਿਨ ਪਹਿਲਾਂ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦਾ ਇਹ ਬਚਨ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ ਗਾਉਣਾ ਸ਼ੁਰੂ ਕੀਤਾ ਸੀ। ਲਗਾਤਾਰ ਇਹ 10-11 ਦਿਨ ਸਤਿਗੁਰਾਂ ਦੀ ਕਿਰਪਾ ਨਾਲ ਨਵਾਂ ਨਾਨਕ ਸਰਠਾੜ ਜੋ ਗੁਰਦੁਆਰਾ ਸਾਹਿਬ ਕੈਂਟਨ ਗੁਰਦੁਆਰਾ ਸਿੰਘ ਸਭਾ ਅਤੇ ਇੱਥੇ ਕਲਗੀਆਂ ਵਾਲੇ ਪਿਤਾ ਜੀ ਦੇ ਇਤਿਹਾਸ ਵਿੱਚੋਂ ਕੁਝ ਕੁ ਪੰਨੇ ਸਾਂਝੇ ਕੀਤੇ ਹਨ। ਹਰ ਪੰਨੇ ਇੱਕ ਦੂਸਰੇ ਤੋਂ ਵੱਧ ਅੰਦਰ ਨੂੰ ਟੁੰਬਣ ਵਾਲਾ ਹੈ। ਆਓ ਆਪਾਂ ਰਲ ਮਿਲ ਕੇ ਯਤਨ ਕਰੀਏ, ਸਾਡੇ ਕੋਲ ਇਤਨਾ ਮਹਾਨ ਵਿਰਸਾ ਹੈ, ਆਪਾਂ ਉਹਦਾ ਲਾਭ ਉਠਾਈਏ। ਵਾਰ ਵਾਰ ਇੱਕੋ ਗੱਲ ਕਹਿੰਦਾ ਆਇਆ ਵਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਨਾਂ ਦਾ ਬਚਨ ਸੁਣਿਆ ਕਰੀਏ। ਲੋਕਾਂ ਦੇ ਨੇ, ਲੋਕ ਅਣਜਾਣ ਨੇ, ਸਤਿਗੁਰੂ ਸਿਆਣਾ ਹੈ, ਉਹ ਸਾਡੇ ਜੀਵਨ 'ਚ ਉਹ ਰਹਿਮਤਾ ਪਾਏਗਾ ਜਿਹਦੇ ਨਾਲ ਅਸੀਂ ਸਦਾ ਹੀ ਖੁਸ਼ੀਆਂ ਮਾਣ ਸਕਦੇ ਹਾਂ। ਰਲ ਮਿਲ ਕੇ ਯਤਨ ਕਰਿਆ ਕਰੀਏ, ਸਿੱਖੀ ਦੀਆਂ ਪਰੰਪਰਾਵਾਂ ਨੂੰ ਧਾਰਨ ਕਰਕੇ ਅੰਮ੍ਰਿਤਧਾਰੀ ਹੋ ਕੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਨਾਮ ਬਾਣੀ ਨਾਲ ਇੰਨਾ ਕੁ ਪਿਆਰ ਹੋਵੇ ਵੀ ਸਾਡੇ ਅੰਦਰੋਂ ਫੁੱਟ ਫੁੱਟ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਪਿਆਰ ਪੈਦਾ ਹੋਵੇ। ਮਹਾਰਾਜ ਆਪ ਕਿਰਪਾ ਕਰਨ, ਮੇਰੇ ਕੋਲੋਂ ਇਸ ਸਮੇਂ ਦਰਮਿਆਨ ਵਿਭਿੰਨ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨੀ, ਸਤਿਗੁਰਾਂ ਦਾ ਕੋਟਾਂ